प्रभु बन आई नानक शारद प्रभु बन आई नानक शारद प्रभु बन आई साध प्रभु बन आई साध प्रभु बन आई नानक साध प्रभु बन आई अपे जने साध बड़ाई अपे जने साध बड़ाई साध प्रभु बन आई नानक साध प्रभु बन आई नानक साध प्रभु बन आई साध संग दुश्मन सब मीत साध संग दुश्मन सब मीत साधु के संग महापुनीत साधु के संग किस सो नहीं बैर साध संग किस सो नहीं बैर साध के संग न बिगा पैर साध संग नहीं को मंदा साध के संग नहीं को मंदा साध संग जने परमानंद साध के संग नहीं होता आप साध के संग नहीं होता साध के संग तजे सब आप साध सदके संग तजे सब आप आपे जाने साध बड़ाई आपे जाने साध बड़ाई नानक साध प्रभु बने आई साध प्रभु बने आई नानक साध प्रभु बने आई नानक साध प्रभु बने आई साध के संग ना कबू धावे साध के संग सदा सुख पावे साध के संग बस्त अगोचर लहे साधु के संग अजर सहे साध के संग बसे थान ऊंचे साध के संग बसे थान ऊंचे साधु के संग महल पहुंचे साध के संग दृढ़ सब धर्म साध के संग दृढ़ सब धर्म साध के संग केवल पार ब्रह्म साध के संग पाए नाम निधान साध के संग पाए नाम निधान नानक साधु के कुर्बान नानक साधु के कुर्बान साध प्रभु बन आई साध प्रभु बन आई नानक साध प्रभु बन आई नानक साध प्रभु बन आई। अपने जने साधु बड़ाई अपने जने साधु बड़ाई नानक साधु प्रभु बन आई तू संतन की करे प्रतुपाला तू संतन की करे प्रतुपाला संत खेले तुम संग गोपाला नानक साधु प्रभु बने आई संत खेले तुम संग गोपाला संत तुम्हारे तुम रहे प्रीतम संत तुम्हारे तुम रहे प्रीतम मेरे राम राय मेरे राम राय तू संतन का तू संता का संत तेरे तू संता का संत तेरे नानक साध प्रभु बन आई बन आउनी सुभा दा इक होना है अगे भी कई बार इस विषय ते आपा कुछ विचार सांझे कीते कि संसार अंदर हमेशा बन तां आउंदी है जे विचार मिलदे हो सुभा मिलदा हो जिथे विचारां दी सांझ टुट जाए उत्ते मनुख दी बनदी नहीं बनन तो भाव हुंदा है सांझ कायम होनी मिलाप होना हर किसे नाल बनाई रखन लई उंदे सुभाव नूं जानना ते आप उंदे अनुकूल होना बहुत जरूरी है अपनी रचना तो गुरु ने बाणी थे होर थावें आखिया कहन लगे दास अनन मेरो निज रूप जेड़ा अनन दास है साधु है भगत है ओ भाव मेरा रूप है उन्दे ते मेरे विच फर्क कोई नहीं दास अनन मेरो निज रूप दर्शन निमक ताप त्रही मोचन परसत मुकुत करत गह कूप मेरी बांदी भगत छुड़ावे मेरी बांदी भगत छुड़ावे बांदे भगत ना छूटे मोहे साध प्रभु बन आई लो ऐसे रुकना चाहना एक तो शुरू करी रब दी प्रभु दी ते साधु जना दी आपस विच बन आउंदी है बन दी है दोस्ती है ते फिर उस गल नू दोहरावां बनन तो साबित हुंदा है कि साधु जन दा ते रब दा सुभा मिलदा है ਉਹਦੀਆਂ ਆਦਤਾਂ ਮਿਲਦੀਆਂ ਨੇ। ਹੁਣ ਇਹੋ ਕਾਰਨ ਹੈ ਇਸ ਅਸ਼ਟਪਦੀ ਵਿੱਚ ਸਾਧੂ ਦੀ ਉਪਮਾ ਗੁਣਾ ਕਰਕੇ ਪਿਛਲੇ ਦਿਹਾੜਿਆਂ ਵਿੱਚ ਪਿਛਲੇ ਸਾਲ ਦੇ ਸਮਰ ਕੋਰਸ ਵਿੱਚ ਇਹ ਗੱਲ ਆਈ ਸੀ, ਜਿਹਦੇ ਵਿੱਚ ਸਤਿਗੁਰੂ ਨੇ ਇਸੇ ਸੁਖਮਨੀ ਸਾਹਿਬ ਵਿੱਚ ਦਾਸ ਦੀ ਵਿਆਖਿਆ, ਭਗਤ ਦੀ ਵਿਆਖਿਆ, ਜਨ ਦੀ ਵਿਆਖਿਆ ਕੀਤੀ ਸੀ। ਸਤਿਗੁਰੂ ਧਰਮ ਦੇ ਦੁਨੀਆਂ ਵਿੱਚ ਵਿਚਰਨ ਵਾਲੇ ਹਰ ਮਨੁੱਖ ਦੀ ਵਿਆਖਿਆ ਇਸ ਲਈ ਕਰ ਰਹੇ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ, ਕਿਤੇ ਮੁਗਾਲਤਾ ਨਾ ਪਵੇ, ਧੋਖੇ ਤੋਂ ਬਚ ਜਾਣ ਮਨੁੱਖ। ਕਿਉਂਕਿ ਸੰਸਾਰ ਨੂੰ ਪਰਮਾਰਥ ਦੀ ਚਾਹਤ ਹੈ, ਕਿਸੇ ਨਾ ਕਿਸੇ ਰੂਪ ਵਿੱਚ ਮਨੁੱਖ ਧਰਮੀ ਬਣਨਾ ਚਾਹੁੰਦਾ ਹੈ। ਮੈਂ ਇੱਕ ਵਾਰ ਕੀਤੀ ਸੀ, ਨਾਸਤਕਾਂ ਦੀ ਦੁਨੀਆਂ ਬਹੁਤੀ ਨਹੀਂ, ਆਸਤਕਾਂ ਦੀ ਜ਼ਿਆਦਾ ਹੈ। ਅਧਰਮ ਦਾ ਸੰਸਾਰ ਦਾ ਹੋਰ ਲਿਟਰੇਚਰ ਬਹੁਤਾ ਨਹੀਂ ਜਿੰਨਾ ਧਰਮ ਦਾ। ਇੱਕ ਵਿਸ਼ੇ ਤੇ ਕਦੀ ਵੇਖੋ ਤਾਂ ਸਾਇੰਸ ਦੀਆਂ ਜਿੰਨੀਆਂ ਕਿਤਾਬਾਂ ਨੇ ਉਹ ਇਕੱਠੀਆਂ ਕਰ ਲਓ ਤੇ ਸੰਸਾਰ ਅੰਦਰ ਜਿੰਨੀਆਂ ਧਰਮ ਦੀਆਂ ਕਿਤਾਬਾਂ ਲਿਖੀਆਂ ਗਈਆਂ ਨੇ ਉਹ ਇਕੱਠੀਆਂ ਕਰ ਲਓ, ਉਹਦੇ ਨਾਲੋਂ ਜ਼ਿਆਦਾ ਹੋਣਗੀਆਂ। ਇਹ ਗੱਲ ਵੱਖਰੀ ਹੈ, ਕਿਸੇ ਦਾ ਲਿਖਣ ਵਾਲਾ ਕੋਈ ਹੈ, ਕਿਸੇ ਦਾ ਕੋਈ। ਸੰਸਾਰ ਅੰਦਰ ਧਰਮ ਤੋਂ ਮੂੰਹ ਮੋੜਨ ਵਾਲਿਆਂ ਦੀ ਗਿਣਤੀ ਕਰ ਲਓ ਤੇ ਕਦੀ ਧਰਮ ਨਾਲ ਸੰਬੰਧ ਰੱਖਣ ਵਾਲਿਆਂ ਦੀ ਗਿਣਤੀ ਕਰ ਲਓ, ਇਹ ਗੱਲ ਵੱਖਰੀ ਹੈ ਕਿ ਉਹ ਆਪਣੀ ਪਹੁੰਚ ਤੱਕ ਨਾ ਪਹੁੰਚੇ ਹੋਣ ਪਰ ਉਹਨਾਂ ਦੇ ਮਨ ਦੀ ਇੱਛਾ ਜ਼ਰੂਰ ਹੋਵੇਗੀ ਅਸੀਂ ਧਰਮੀ ਹੋਈਏ। ਭਾਵੇਂ ਉਹ ਮੰਦਿਰ ਵਿੱਚ ਬੈਠਾ ਹੈ, ਮਸਜਿਦ ਵਿੱਚ ਬੈਠਾ ਹੈ, ਗੁਰਦੁਆਰੇ ਬੈਠਾ ਹੈ, ਚਰਚ ਬੈਠਾ ਹੈ, ਠਾਕੁਰ ਦੁਆਰੇ ਬੈਠਾ ਹੈ, ਕਿਸੇ ਬੁੱਧ ਮੱਠ ਵਿੱਚ ਬੈਠਾ ਹੈ, ਉਹ ਵੱਖ ਵੱਖ ਵਸੀਲਿਆਂ ਨਾਲ ਆਪਣੇ ਆਪ ਨੂੰ ਧਰਮੀ ਅਖਵਾਉਣਾ ਚਾਹੁੰਦਾ ਹੈ। ਹੈ ਉਹ ਆਸਤਿਕ ਨਾਸਤਿਕ ਨਹੀਂ। ਹੁਣ ਇਹੋ ਕਾਰਨ ਹੈ ਜਿਸ ਚੀਜ਼ ਦੀ ਚਾਹਤ ਜ਼ਿਆਦਾ ਹੋਵੇ, ਮੈਂ ਇੱਕ ਵਾਰ ਕੀਤੀ ਸੀ, ਨਕਲ ਵੀ ਉਸੇ ਦੀ ਪੈਦਾ ਹੁੰਦੀ। ਇਸੇ ਲਈ ਭਗਤ ਜਨਾਂ ਦੀ ਨਕਲ ਜ਼ਿਆਦਾ ਪੈਦਾ ਹੋਈ, ਦਾਸਾਂ ਦੀ, ਜਨਾਂ ਦੀ, ਸਾਧੂਆਂ ਦੀ, ਸੰਤਾਂ ਦੀ ਨਕਲ ਜ਼ਿਆਦਾ ਪੈਦਾ ਹੋਈ। ਤੇ ਗੁਰੂ ਦਾ ਕੰਮ ਵਿਰੋਧ ਨਹੀਂ, ਜਿਵੇਂ ਬਾਬਾ ਕਬੀਰ ਜੀ ਦਾ ਪਿਛਲੇ ਲੈਸਨ ਵਿੱਚ ਇੱਕ ਖਿਆਲ ਆਇਆ ਸੀ ਕਿ ਬਾਬਾ ਕਬੀਰ ਜੀ ਨੇ ਬ੍ਰਾਹਮਣ ਨੂੰ ਮੁਖਾਤਬ ਕਰਕੇ ਆਖਿਆ, ਕਹਿਣ ਲੱਗੇ, ਹੇ ਬ੍ਰਾਹਮਣ, ਮੈਂ ਤੇਰਾ ਵਿਰੋਧੀ ਨਹੀਂ, ਮੈਂ ਬ੍ਰਾਹਮਣ ਲਫ਼ਜ਼ ਦਾ ਵਿਰੋਧੀ ਨਹੀਂ, ਲੇਕਿਨ ਬ੍ਰਾਹਮਣ ਦੀ ਜਿਹੜੀ ਨਕਲ ਹੋ ਗਈ ਹੈ ਨਾ, ਸਿਰਫ ਜ਼ਾਤ ਤੇ ਨਿਰਭਰ ਹੋ ਗਈ ਹੈ ਵੀ ਫਲਾਣੇ ਦੇ ਘਰ ਜਨਮ ਲੈ ਲਿਆ, ਉਹ ਬ੍ਰਾਹਮਣ ਹੋ ਗਿਆ। ਗੁਰੂ ਕਹਿੰਦੇ, ਮੈਂ ਇਸ ਗੱਲ ਨੂੰ ਸਪਸ਼ਟ ਕਰਨਾ ਚਾਹੁੰਦਾ ਤਾਂ ਕਿ ਲੋਕ ਇਸ ਮੁਗਾਲਤੇ ਵਿੱਚ ਨਾ ਰਹਿਣ ਕਿ ਬ੍ਰਾਹਮਣ ਦੇ ਘਰ ਜਨਮ ਲੈਣ ਵਾਲਾ ਸਾਰ ਕੋਈ ਬ੍ਰਾਹਮਣ ਹੈ ਅਤੇ ਉਹ ਸਾਡਾ ਗੁਰੂ, ਉਹਦੀ ਅਗਵਾਈ ਵਿੱਚ ਹੀ ਅਸੀਂ ਚੱਲਣਾ, ਉਹ ਜੋ ਮਰਜ਼ੀ ਗੁਨਾਹ ਕਰ ਲੈ ਉਹਨੂੰ ਮੁਆਫ ਹੈ ਕਿਉਂਕਿ ਬ੍ਰਾਹਮਣ। ਬਾਬਾ ਕਬੀਰ ਕਹਿਣ ਲੱਗੇ, ਮੈਨੂੰ ਬ੍ਰਾਹਮਣ ਤੋਂ ਨਫ਼ਰਤ ਨਹੀਂ ਪਰ ਮੈਂ ਬ੍ਰਾਹਮਣ ਦੀ ਪਰਿਭਾਸ਼ਾ ਦੱਸਣਾ ਚਾਹੁੰਦਾ ਤਾਂ ਕਿ ਲੋਕ ਮੁਗਾਲਤੇ ਵਿੱਚ ਨਾ ਰਹਿਣ। ਅਤੇ ਬਾਬਾ ਕਬੀਰ ਜੀ ਨੇ ਫੈਸਲਾ ਦਿੱਤਾ ਸੀ, ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਕਹਿਣ ਲੱਗੇ, ਮੈਂ ਚਾਹੁੰਦਾ ਸਾਰਾ ਸੰਸਾਰ ਹੀ ਬ੍ਰਾਹਮਣ ਹੋ ਜਾਏ ਪਰ ਬ੍ਰਹਮ ਨੂੰ ਵਿਚਾਰ ਕੇ ਹੋਵੇ। ਬ੍ਰਹਮ ਦੀ ਵਿਚਾਰ ਕਰਨ ਵਾਲਾ, ਬ੍ਰਹਮ ਨੂੰ ਜਾਣਨ ਵਾਲਾ ਹੀ ਬ੍ਰਹਮਣ ਹੋ ਸਕਦਾ, ਜਿਹਦੇ ਮਨ ਵਿੱਚ ਬ੍ਰਹਮ ਪ੍ਰਗਟ ਹੋ ਜਾਏ। ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ, ਆਸਾ ਮਨਸਾ ਸਗਲ ਤੇ ਆਗੇ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੇ ਨਾਹਿਨ ਤੈ ਘਟ ਬ੍ਰਹਮ ਨਿਵਾਸਾ। ਉਹਦੇ ਮਨ ਵਿੱਚ ਬ੍ਰਹਮ ਦਾ ਨਿਵਾਸ ਹੋ ਜਾਂਦਾ ਤੇ ਜਿਹਦੇ ਮਨ ਵਿੱਚ ਬ੍ਰਹਮ ਵਸ ਜਾਏ ਉਹਦਾ ਨਾਂ ਬ੍ਰਹਮਣ ਹੈ, ਨਹੀਂ ਤੇ ਕੋਈ ਕਿਸੇ ਜ਼ਾਤ ਦਾ ਨਾਂ, ਕਿਸੇ ਭੇਖ ਦਾ ਨਾਂ, ਕਿਸੇ ਕੁੱਲ ਦਾ ਨਾਂ ਬ੍ਰਾਹਮਣ ਨਹੀਂ। ਗੁਰੂ ਨੇ ਸਪਸ਼ਟ ਕੀਤਾ ਸੀ, ਇੱਥੇ ਵੀ ਇਹੋ ਮਸਲਾ ਹੈ। ਗੁਰੂ ਕਹਿੰਦੇ ਨੇ, ਮੈਂ ਸਾਧੂ ਦੀ ਉਪਮਾ ਰੱਜ ਕੇ ਕਰਨਾ ਚਾਹੁੰਦਾ ਪਰ ਸੰਸਾਰ ਦੇ ਲੋਕ ਕਿਤੇ ਭੁਲੇਖਾ ਨਾ ਖਾ ਜਾਣ, ਜੋ ਖਾ ਰਹੇ ਨੇ ਅੱਜ ਵੀ ਹੈ, ਸੰਸਾਰ ਦੇ ਲੋਕ ਕਿਤੇ ਧੋਖੇ ਵਿੱਚ ਨਾ ਆ ਜਾਣ ਵੀ ਖੌਰੇ ਕਿਸੇ ਲਿਬਾਸ ਦਾ ਨਾਂ ਸਾਧੂ ਹੈ, ਖੌਰੇ ਕਿਸੇ ਭੇਖ ਦਾ ਨਾਂ ਸਾਧੂ ਹੈ, ਖੌਰੇ ਕਿਸੇ ਡੇਰੇ ਦੇ ਮਹੰਤ ਦਾ ਨਾਂ ਸਾਧੂ ਹੈ, ਖੌਰੇ ਗੱਦੀ ਲਾ ਕੇ ਸਿੰਘਾਸਨ ਤੇ ਬੈਠਣ ਵਾਲੇ ਦਾ ਨਾਂ ਸਾਧੂ ਹੈ, ਖੌਰੇ ਗਲ ਵਿੱਚ ਮਾਲਾ ਪਾ ਕੇ ਤੇ ਦੂਜੀ ਮਾਲਾ ਹੱਥ ਵਿੱਚ ਫੜ ਕੇ ਦਿਖਾਵਾ ਕਰਕੇ ਉੱਚੀ ਉੱਚੀ ਵਾਹਿਗੁਰੂ ਕਹਿਣ ਵਾਲੇ ਦਾ ਨਾਂ ਸਾਧੂ ਹੈ। ਕਹਿਣ ਲੱਗੇ, ਨਹੀਂ, ਮੈਂ ਦੁਨੀਆਂ ਨੂੰ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਸਾਧੂ ਕੀ ਹੈ, ਤਾਂ ਕਿ ਲੋਕ ਸਾਧੂ ਤੋਂ ਮੁਨਕਿਰ ਵੀ ਨਾ ਹੋਣ, ਸਾਧੂ ਸ਼ਬਦ ਤੋਂ ਨਫ਼ਰਤ ਨਾ ਹੋਵੇ, ਪਰ ਸਾਧੂ ਦੀ ਪਛਾਣ ਹੋ ਸਕੇ। ਹਰ ਇੱਕ ਦੇ ਮਗਰ ਲੱਗ ਕੇ ਆਪਣੇ ਜੀਵਨ ਦਾ ਕੀਮਤੀ ਸਮਾਂ ਗੁਆਇਆ ਨਾ ਜਾਏ। ਤਾਂ ਇਸ ਲਈ ਜਿੱਥੇ ਸਾਧੂ ਦੀ ਉਪਮਾ ਕਰ ਰਹੇ ਨੇ, ਉੱਥੇ ਮਤ ਸਮਝੋ ਸਾਡੇ ਮਨਾਂ ਵਿੱਚ ਮੁਗਲਤਾ ਕੀ ਪੈ ਰਿਹਾ, ਅਤੇ ਉਹ ਭੇਖੀ ਲੋਕ ਵੀ ਪਾ ਰਹੇ ਨੇ। ਦੇਖੋ ਜੀ, ਸਾਧੂ ਦੀ ਕਿੰਨੀ ਉਪਮਾ, ਗੁਰੂ ਸਾਹਿਬ ਨੇ ਸਾਧੂ ਦੀ ਉਪਮਾ, ਸਾਧੂ ਨੂੰ ਤਾਂ ਗੁਰੂ ਰੱਬ ਵਾਂਗੂ ਕਹਿ ਰਹੇ ਨੇ, ਪ੍ਰਭੂ ਵਿੱਚ ਅਤੇ ਗੁਰੂ ਸਾਧੂ ਵਿੱਚ ਕੋਈ ਫਰਕ ਹੀ ਨਹੀਂ, ਇਹੋ ਹੀ ਕਹਿੰਦੇ। ਪਰ ਇਹ ਨਹੀਂ ਦੱਸਦੇ ਕਿ ਸਾਧੂ ਕਿਹੋ ਜਿਹਾ, ਉਹ ਇਸ ਬਹਾਨੇ ਲੋਕਾਂ ਨੂੰ ਸਾਧੂ ਸ਼ਬਦ ਨਾਲ ਜੋੜ ਕੇ ਆਪਣੇ ਭੇਖ ਅਤੇ ਆਪਣੇ ਪਹਿਰਾਵੇ ਉਹਨੂੰ ਉਹ ਸਾਧੂ ਬਣਾ ਲੋਕਾਂ 'ਤੇ ਆਪਣਾ ਪ੍ਰਭਾਵ ਛੱਡਦੇ ਨੇ। ਹੁਣ ਗੁਰੂ ਨੇ ਇਹ ਫੈਸਲਾ ਕੀਤਾ ਕਿ ਮੈਂ ਲੋਕਾਂ ਨੂੰ ਦੱਸ ਸਕਾਂ ਸਾਧੂ ਕੀ ਹੈ। ਇਸ ਅਸ਼ਟਪਦੀ ਵਿੱਚ ਇਹ ਉਪਰਾਲਾ, ਜਿੱਥੇ ਆਰੰਭ ਵਿੱਚ ਇਹ ਗੱਲ ਆਖੀ ਨੇ ਕਿ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾਂ ਕੀ ਅਚਰਜ ਕਥਾ, ਸਾਧੂ ਜਨਾਂ ਦੀ ਕਥਾ ਕਹਾਣੀ ਅਸਚਰਜ, ਉਹ ਸਾਧੂ ਜਨਾਂ ਦੀ ਹੈ। ਲੇਕਿਨ ਸਾਧੂ ਕਿਹੜਾ ਹੈ, ਤੁਸੀਂ ਹੁਣ ਸਾਰਾ ਪੜ੍ਹ ਲਿਓ, ਭਲਾ ਸਾਧੂ ਜਨ ਦੀ ਨਿਸ਼ਾਨੀ ਕਿਤੇ ਇਹ ਆਈ ਹੋਵੇ ਕਿ ਖੜਾਵਾਂ ਦਾ ਨਾਂ ਸਾਧੂ ਹੋਵੇ, ਮਾਲਾਂ ਦਾ ਨਾਂ ਸਾਧੂ ਹੋਵੇ, ਸਾਧੂ ਕੋਲ ਗਿਆ ਮਾਲਾ ਪਹਿਨੀ ਜਾਂਦੀ ਹੈ, ਸਾਧੂ ਕੋਲ ਗਿਆ ਲੰਬਾ ਚੋਲਾ ਹੋ ਜਾਂਦਾ ਹੈ, ਗੋਲ ਪੱਗ ਹੋ ਜਾਂਦੀ, ਕਿਤੇ ਲਿਖਿਆ ਹੋ। ਗੁਰੂ ਕਹਿੰਦੇ ਨੇ ਲੈ ਗੁਣਾਂ ਦੀ ਗੱਲ ਹੈ। ਹੁਣ ਇਸ ਅਸ਼ਟਪਦੀ ਵਿੱਚ ਲਗਭਗ ਲਿਸਟ ਦੇ ਮੁਤਾਬਕ 80 ਕੁ ਗੁਣਾਂ ਦੀ ਲਿਸਟ ਬਣਾਈ ਨੇ, ਜਿਹਨੂੰ ਸਪਸ਼ਟ ਕੀਤਾ। ਉਹ ਇਸ ਲਈ ਨਹੀਂ ਕਿ ਗੁਰੂ ਉਹਨਾਂ ਦੀ ਉਪਾਸ਼ਨਾ ਸਿਖਾਉਣਾ ਚਾਹੁੰਦੇ ਨੇ ਜਾਂ ਉਹਨਾਂ ਦਾ ਵਿਰੋਧ ਕਰਨਾ ਚਾਹੁੰਦੇ ਨੇ, ਇਹ ਸਾਨੂੰ ਤੁਹਾਨੂੰ ਇੱਕ ਲਿਸਟ ਦੇਣਾ ਚਾਹੁੰਦੇ ਨੇ ਭਲੇ ਹੋ। ਜਿਹੜਾ ਕੋਈ ਆਪਣੇ ਆਪ ਨੂੰ ਸਾਧੂ ਬਣਾ ਕੇ ਬੈਠਾ ਹੋਵੇ ਨਾ, ਜ਼ਰਾ ਆਹ ਗੁਣ ਆਹ ਕਸਵੱਟੀ 'ਚ ਉਹਨੂੰ ਪਰਖ ਲਿਓ। ਗੁਰੂ ਕਹਿਣ ਲੱਗੇ, ਸਾਧ ਸੰਗ ਦੁਸ਼ਮਨ ਸਭ ਮੀਤ। ਹੁਣ ਇੱਕ ਲਫ਼ਜ਼ ਹੋਰ ਅਰਜ਼ ਕਰਾਂ, ਆ ਸਾਧ ਸੰਗ ਲਫ਼ਜ਼ ਕੀ ਹੈ, ਸੰਗਤ, ਸੰਪਰਕ, ਨਿਓ, ਜਿਵੇਂ ਪਿਛਲੇ ਦਿਨ ਚ ਲਫ਼ਜ਼ ਆਈ ਸੀ ਪਿਉਂਦ, ਇੱਕ ਨਾਲ ਦੂਜੇ ਦਾ ਜੁੜਨਾ। ਤੇ ਸਾਧ ਸੰਗਤ ਦਾ ਅਰਥ ਹੈ ਸਾਧੂ ਕੋਲੋਂ ਜੁੜ ਕੇ ਉਹਦੇ ਨਾਲ ਛੋਹ ਕੇ, ਜਿਵੇਂ ਗੁਰੂ ਨਾਨਕ ਨਾਲ ਛੋਹ ਕੇ ਅੰਗ ਲੱਗ ਕੇ ਬਾਬਾ ਲਹਿਣਾ ਅੰਗਦ ਹੋ ਗਿਆ, ਐਵੇਂ ਸਾਧੂ ਦੇ ਸੰਗ ਲੱਗ ਕੇ ਉਹਦੇ ਅੰਦਰ ਬੈਠ ਕੇ ਜਿਹੜੇ ਗੁਣ ਉਹਦੇ ਕੋਲ ਨੇ ਉਹ ਤੈਨੂੰ ਮਿਲ ਜਾਣ, ਇਹਨੂੰ ਕਹਿੰਦੇ ਨੇ ਪਿਉਂਦ ਕਰਨਾ। ਜਦੋਂ ਸੰਬੰਧ ਟੁੱਟ ਜਾਣ ਉਦੋਂ ਉਹ ਚੀਜ਼ ਮਿਲ ਨਹੀਂ ਸਕਦੀ। ਹੁਣ ਜੇ ਇੱਥੇ ਸਾਧੂ ਦੇ ਗੁਣ, ਸਾਧੂ ਦੀ ਸੰਗਤ ਵਿੱਚੋਂ ਗੁਣ ਦੱਸੇ ਗਏ ਨੇ, ਤੇ ਉਹਦਾ ਮਸਲਾ ਮਤਲਬ ਇਹ ਹੈ ਕਿ ਸਾਧੂ ਕੋਲ ਇਹ ਗੁਣ ਹਨ, ਜਿਹਦੇ ਕੋਲ ਨਾ ਹੋਣ ਉਹ ਦੇਵੇਗਾ ਕਿਵੇਂ, ਆਖਰ ਤੇ ਚੀਜ਼ ਉਹੋ ਹੀ ਮਿਲਦੀ ਜਿਹੜੀ ਉਹਦੇ ਕੋਲ ਹੈ। ਜੇ ਕਹਿ ਰਹੇ ਨੇ ਨਾ ਸਾਧੂ ਕੇ ਸੰਗ, ਸਾਧ ਸੰਗ ਦੁਸ਼ਮਣ ਸਭ ਮੀਤ, ਤਾਂ ਇਹਦਾ ਮਤਲਬ ਸਾਧੂ ਕੋਲ ਇਹ ਗੁਣ ਹੈ ਕਿ ਉੱਥੇ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਨੇ, ਸਾਧੂ ਕੋਲ ਇਹ ਗੁਣ ਹੈ ਕਿ ਉੱਥੇ ਜਾ ਕੇ ਇੰਨੀ ਮਹਾਨ ਪਵਿੱਤਰਤਾ, ਪਵਿੱਤਰਤਾ ਉਹਦੀ ਸੰਗਤ ਵਿੱਚੋਂ ਮਿਲਦੀ ਹੈ, ਹੁਣ ਇੱਥੇ ਰੁਕਣਾ ਹੈ। ਭਲਾ ਜਿਹੜਾ ਸਾਧੂ ਆਪ ਹੀ ਪਵਿੱਤਰਤਾ ਨੂੰ ਨਹੀਂ ਜਾਣਦਾ, ਇੱਕ ਪਾਸੇ ਸਤਿਗੁਰ ਨੇ ਬਾਣੀ ਵਿੱਚ ਆਖ ਦਿੱਤਾ, ਜੇ ਸਾਧੂ ਇਹ ਨਹੀਂ ਜਾਣਦਾ ਕਿ ਪਵਿੱਤਰਤਾ ਪਾਣੀ ਵਿੱਚੋਂ ਮਿਲਣੀ ਹੈ ਕਿ ਸਿਮਰਨ ਵਿੱਚੋਂ ਅਤੇ ਚੰਗਿਆਈਆਂ ਜਾਂ ਗੁਣਾਂ ਵਿੱਚੋਂ ਮਿਲਣੀ ਹੈ। ਉਹ ਦੁਨੀਆਂ ਨੂੰ ਇਹ ਦਿਖਾ ਕੇ ਆਪਣੇ ਆਪ ਦੀ ਪਵਿੱਤਰਤਾ ਜ਼ਾਹਿਰ ਕਰ ਰਿਹਾ ਕਿ ਇਹ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦੇ, ਇਹਨਾਂ ਦਾ ਜਾਮਾ ਦੇ ਨਾਲ ਕੋਈ ਛੋਵੇ ਨਾ। ਇਹ ਦਿਨ ਵਿੱਚ 5 ਵਾਰ ਇਸ਼ਨਾਨ ਕਰਦੇ ਨੇ ਕਿਉਂਕਿ ਮਹਾਂਪੁਰਸ਼ ਨੇ, ਸਾਧੂ ਨੇ ਪਵਿੱਤਰ ਰਹਿਣਾ ਚਾਹੁੰਦੇ। ਇਹ ਪਵਿੱਤਰਤਾ ਦੀ ਨਿਸ਼ਾਨੀ ਹੈ। ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਲੇਕਿਨ ਜੀਵਨ ਦੀਆਂ ਕੁਝ ਹੱਡ ਬੀਤੀਆਂ ਨੇ ਨਾਲ ਨਾਲ ਸਮਝ ਕਰ ਲੈਣ। ਆ 4 ਸਾਲ ਪੁਰਾਣੀ ਗੱਲ ਹੈ, ਬੀਨਸ ਗਿਆ ਦਾਸ, ਉੱਥੇ ਬਹੁਤ ਚਰਚਾ ਵਿੱਚ ਨੇ ਸਾਧੂ, ਉਹ ਵੀ ਆਏ। ਲੋਕਾਂ ਵਿੱਚ ਅਸਲ 'ਚ ਪਰੇਸ਼ਾਨੀ ਸੀ ਵੀ ਉਹਨਾਂ ਨੇ ਇਸ ਕਿਸਮ ਦਾ ਮਾਹੌਲ ਬਣਾ ਦਿੱਤਾ ਸੀ ਕਿ ਜਿਨ੍ਹਾਂ ਦੇ ਘਰ ਸੰਤਾਨ ਨਹੀਂ, ਉਹ ਇੰਨੇ ਪੈਸੇ ਦੇ ਕੇ ਇੰਨੇ ਰੁਪਏ ਵਾਲਾ ਅਖੰਡ ਪਾਠ ਜਾਂ ਸੰਪਟ ਪਾਠ ਕਰਾਓ ਤਾਂ ਸੰਤਾਨ ਹੋਵੇਗੀ, ਅਤੇ ਜੇ ਕੋਈ ਜ਼ਰੂਰ ਪੁੱਤਰ ਹੀ ਚਾਹੁੰਦਾ ਤਾਂ ਉਹ ਇੰਨੇ ਪੈਸੇ ਵਾਲਾ ਜੇ ਸੰਪਟ ਪਾਠ ਕਰਾਵੇ ਤਾਂ ਉਹਦੇ ਘਰ ਜ਼ਰੂਰ ਪੁੱਤਰ ਹੀ ਹੋਵੇਗਾ। ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਪ੍ਰਚਾਰ ਵਿੱਚ ਲਿਆਉਂਦੀਆਂ, ਲੋਕ ਬੜੇ ਸ਼ਰਧਾਲੂ ਸਨ। ਅਤੇ ਆਪਣਾ ਉਹਨਾਂ ਦਾ ਪਿਛੋਕੜ ਹੈ ਕਿ ਉਹਨਾਂ ਪਰਿਵਾਰ ਛੱਡਿਆ ਹੋਇਆ, ਪਤਨੀ ਉਹਨਾਂ ਦੀ ਅੱਜ ਵੀ ਪੰਜਾਬ ਵਿੱਚ ਤੁਸੀਂ ਪੜ੍ਹਿਆ ਹੋਣਾ, ਪਿਛਲੇ ਸਾਲ ਵਿੱਚ ਵੀ ਉਹਨੇ ਇੱਕ ਦੋ ਆਪਣੇ ਵੱਲੋਂ ਪ੍ਰੈਸ ਰਿਪੋਰਟ ਪ੍ਰੈਸ ਇੰਟਰਵਿਊ ਵੀ ਦਿੱਤੀਆਂ ਨੇ ਕਿ ਮੈਂ ਉਜੜ ਗਈ, ਕਈ ਸਾਲ ਤੋਂ ਉਜੜੀ ਹੋਈ ਹਾਂ, ਮੇਰੇ ਬੱਚੇ ਛੋਟੇ ਨੇ, ਮੈਨੂੰ ਵਸਾਉਂਦੇ ਨਹੀਂ। ਚਲੋ ਖੈਰ, ਉੱਥੇ ਕੁਦਰਤੀ ਮੇਰੇ ਮਨ ਵਿੱਚ ਖਿਆਲ ਆਇਆ, ਉਹ ਜਿਹੜੇ ਆ ਕੇ ਬੈਠੀ ਤੇ ਉਹ ਬੇਪਤਾ ਲੱਗਾ ਵੀ ਇਸ ਤਰ੍ਹਾਂ ਦਾ ਇੱਥੇ ਇਹਨਾਂ ਨੇ ਪਖੰਡ ਸ਼ੁਰੂ ਕੀਤਾ ਹੋਇਆ। ਮੈਂ ਆਖਿਆ ਸੁਭਾਵ ਵੀ ਭਲੇ ਹੋ, ਜੇ ਤਾਂ ਸੰਤਾਨ ਬਹੁਤ ਚੰਗੀ ਹੈ, ਸੰਤਾਨ ਲੈਣੀ ਬਹੁਤ ਚੰਗੀ ਹੈ, ਤੇ ਫਿਰ ਇਹ ਆਪਣੀ ਕਿਉਂ ਛੱਡੀ ਫਿਰਦੇ ਨੇ? ਤੇ ਜੇ ਸੰਤਾਨ ਬਹੁਤ ਮਾੜੀ ਚੀਜ਼ ਹੈ, ਪਰਿਵਾਰ ਬੱਚੇ, ਤੇ ਫਿਰ ਤੁਹਾਨੂੰ ਕਿਉਂ ਦਿੰਦੇ ਨੇ? ਗੱਲ ਚੱਲ ਪਈ। ਉਸ ਤੋਂ ਬਾਅਦ ਜਦੋਂ ਕਾਰ ਵਿੱਚ ਵਾਪਸ ਜਾਣਾ ਸੀ, ਸੁਭਾ ਬਣਿਆ ਸੀ, ਪਿਛਲੀ ਸੀਟ 'ਤੇ ਬੈਠ ਗਿਆ, ਮਹਾਂਪੁਰਸ਼ਾਂ ਨੇ ਉਹਨਾਂ ਸਾਧੂਆਂ ਨੇ ਵੀ ਨਾਲ ਜਾਣਾ ਸੀ, ਉਹ ਰੋਜ਼ਾਨਾ ਦਾ ਬਣਿਆ ਹੋਇਆ ਪ੍ਰਭਾਵ ਸਿੰਘ ਆਇਆ, ਉਹ ਅਗਲੀ ਸੀਟ 'ਤੇ ਆਸਣ ਵਿਛਾਉਣ ਲੱਗ ਪਿਆ। ਸਾਧੂ ਕੋਲ ਖਲੋਤੇ ਵੀ ਆਸਣ ਵਿਛਾ ਲਵੇ ਅਤੇ ਮੈਂ ਬੈਠਾ। ਮੈਂ ਉਹਨੂੰ ਇਸ਼ਾਰਾ ਕੀਤਾ ਸਿੰਘ ਨੂੰ ਵੀ ਆਸਣ ਵਿਛਾਉਣ ਦੀ ਲੋੜ ਨਹੀਂ, ਉਚੇਚ ਕੋਈ ਨਹੀਂ ਹੁੰਦੀ ਸਿੱਖੀ ਵਿੱਚ। ਉਹ ਵਿਚਾਰਾ ਸਧਾਰਨ ਸਿੱਖ ਕਦੇ ਮੇਰੇ ਵੱਲ ਵੇਖੇ ਵੀ ਇੰਨਾ ਰੋਕ ਦਿੱਤਾ, ਕਦੇ ਸਾਧੂ ਵੱਲ ਵੇਖੇ ਵੀ ਮੈਂ ਉਹਨੂੰ ਵਿਛਾਵਾਂ ਕਿ ਇੰਨਾ ਵਿਛਾਵਾਂ। ਅਖੀਰ ਨੂੰ ਹੋਰ ਕੋਈ ਚਾਰਾ ਨਾ ਚੱਲਿਆ ਅਤੇ ਸਾਧੂ ਮੈਨੂੰ ਮਹਿੰਤ ਸਿੰਘ ਸਾਹਿਬ ਨਹੀਂ, ਮੇਰਾ ਉਹ ਮਤਲਬ ਨਹੀਂ, ਮੇਰਾ ਮਕਸਦ ਹੈ ਵੀ ਇਹ ਸੀਟਾਂ 'ਤੇ ਬੱਚੇ ਵੀ ਕਿਸੇ ਵੇਲੇ ਬੈਠੇ ਹੁੰਦੇ ਨੇ ਅਤੇ ਸਾਡੀ ਪਵਿੱਤਰਤਾ ਦਾ ਮਸਲਾ ਹੈ, ਅਸੀਂ ਇਸ ਵਾਸਤੇ ਆਸਣ ਵਿਛਵਾਉਣੇ। ਮੈਨੂੰ ਆਪਣੇ ਵੱਲੋਂ ਉਹਨਾਂ ਇਹ ਜਸਟੀਫਿਕੇਸ਼ਨ ਦਿੱਤੀ ਕਿ ਮੇਰੇ ਵਾਸਤੇ ਆਸਣ ਦੀ ਇਸ ਵਾਸਤੇ ਲੋੜ ਹੈ ਕਿਉਂਕਿ ਸੀਟ ਉੱਤੇ ਕਈ ਵਾਰੀ ਬੱਚੇ ਵੀ ਬਹਿੰਦੇ ਨੇ, ਕੋਈ ਹੋਰ ਵਿਅਕਤੀ ਵੀ ਬੈਠ ਰਹੇ ਨੇ, ਅਤੇ ਅਸੀਂ ਉਸ ਸੀਟ 'ਤੇ ਬਹਿਣਾ ਅਤੇ ਸਾਡੀ ਪਵਿੱਤਰਤਾ ਦਾ ਮਸਲਾ ਹੈ, ਅਸੀਂ ਪਵਿੱਤਰ ਰਹਿਣਾ ਚਾਹੁੰਦੇ ਹਾਂ, ਇਸ ਲਈ ਆਸਣ ਵਿਛਾਉਣੇ। ਉਹ ਜਿਸ ਸਿੰਘ ਨੇ ਇਹ ਗੱਲ ਸੁਣੀ ਉਹ ਵੀ ਨਾਲ ਹੀ ਆ ਗਿਆ। ਉਹਨੇ ਘਰ ਆ ਕੇ ਆਖਿਆ, ਕਹਿਣ ਲੱਗਾ, ਸੰਤ ਜੀ ਵੀ 2 ਸਾਲ ਪਹਿਲਾਂ ਤੁਸੀਂ ਮੇਰੇ ਘਰ ਵੀ ਆਏ ਹੋ, ਜਰਮਨੀ ਦੀ ਗੱਲ ਹੈ, ਉਸ ਸਿੰਘ ਦੇ ਸੀ ਵੀ ਜਰਮਨੀ 'ਚ ਤੁਸੀਂ ਮੇਰੇ ਘਰ ਵੀ ਆਏ, ਅਤੇ ਮੇਰੇ ਬੱਚੇ ਉਦੋਂ ਬਹੁਤ ਛੋਟੇ ਸਨ, ਮੈਨੂੰ ਤਾਂ ਸਾਣੀ ਸੀ ਕਦੀ ਆਖਿਆ ਵੀ ਗਲੀਚਾ ਵਿਛਾ ਦਿਆ, 3 ਸਾਲਾਂ ਦੇ ਅੰਦਰ ਤੁਸੀਂ ਸਿੰਘਾਸਨ ਲਾਉਣ ਲੱਗ ਪਏ। ਤਾਂ ਮੇਰਾ ਇੰਨੀ ਕੁ ਐਗਜ਼ਾਮ ਗੱਲ ਬੜੀ ਲੰਬੀ ਚੌੜੀ, ਮੈਂ ਕਿਸੇ ਦੀ ਵਿਰੁੱਧ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਮੇਰਾ ਮਕਸਦ ਸਿਰਫ ਇਹ ਹੈ ਕਿ ਜਿਹੜਾ ਸਾਧੂ ਇਹ ਸਮਝਦਾ ਕਿ ਸਰੀਰ ਦੀ ਪਵਿੱਤਰਤਾ ਹੀ ਪਵਿੱਤਰਤਾ, ਇਹਦਾ ਮਤਲਬ ਉਹ ਗੁਰਮਤਿ ਦੀ ਗੱਲ ਨੂੰ ਨਹੀਂ ਸਮਝ ਰਿਹਾ। ਗੁਰੂ ਤੇ ਬਾਰ ਬਾਰ ਇਹ ਕਹਿ ਰਿਹਾ ਹੈ, ਬਲਕਿ ਇੱਥੋਂ ਤੱਕ ਆਖ ਰਿਹਾ, ਜਦੋਂ ਇੱਥ ਤੱਕ ਮਸਲਾ ਆਇਆ, ਸਤਿਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ, ਸਾਧ ਭਲੇ ਅਨਨਾਤਿਆਂ, ਜਿਹੜਾ ਸਪਸ਼ਟ ਫਜ਼ਾ ਕੱਲੇ, ਕਹਿਣ ਲੱਗੇ, ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜੀ ਇਸ ਹੋਰ। ਅਗਲੇ ਪਾਸੇ ਇੱਕ ਲਫ਼ਜ਼ ਆ ਗਿਆ, ਕਹਿਣ ਲੱਗੇ, ਸਾਧ ਭਲੇ ਅਨਨਾਤਿਆਂ, ਇਹ ਨਹੀਂ ਮਤਲਬ ਕਿ ਸਾਧੂ ਇਸ਼ਨਾਨ ਨਾ ਕਰੇ, ਪਰ ਜੇ ਕਿਸੇ ਵਕਤ ਚਾਂਸ ਐਸਾ ਆ ਜਾਏ, ਇਸ਼ਨਾਨ ਕਰਨ ਦਾ ਚਾਂਸ ਨਾ ਮਿਲੇ, ਸਾਧਨ ਨਾ ਹੋਵੇ, ਤੇ ਸਾਧੂ ਅਪਵਿੱਤਰ ਨਹੀਂ ਹੁੰਦਾ, ਕਿਉਂਕਿ ਸੁੱਚ ਤੇ ਉਹਦੇ ਅੰਦਰ ਹੈ, ਉਹ ਆਪਣੇ ਆਪ ਨੂੰ ਝੂਠਾ ਨਾ ਸਮਝੇ। ਜੇ ਉਹ ਇਹ ਨਿਰਭਰ ਕਰਦਾ ਹੈ ਕਿ ਮੈਂ ਪਵਿੱਤਰ ਤਾਂ ਹੀ ਹੋਵਾਂਗਾ ਜਿਸ ਪਾਣੀ ਨਾਲ ਇਸ਼ਨਾਨ ਕੀਤੇ ਆ, ਤੇ ਬੜਾ ਸੋਹਣਾ ਜਵਾਬ ਦਿੱਤਾ, ਕਹਿਣ ਲੱਗੇ ਸਾਧ ਭਲੇ ਅਣ ਨਹਾਤੇ ਆ, ਸਾਧ ਤਾਂ ਆਖੇ ਚੰਗੇ ਨੇ ਬਿਨਾਂ ਨਹਾਤੇ ਵੀ, ਤੇ ਜਿਹੜੇ ਚੋਰ ਨੇ ਉਹ ਆਖੇ ਭਾਵੇਂ 10 ਵਾਰ ਇਸ਼ਨਾਨ ਕਰ ਲੈਣੇ, ਉਹਨਾਂ ਨੇ ਚੋਰ ਹੀ ਰਹਿਣਾ। ਬਣ ਕੇ ਸਾਧ ਭਲੇ ਅਣ ਨਹਾਤੇ ਆ, ਚੋਰ ਸੇ ਚੋਰਾ ਚੋਰ। ਹੁਣ ਗੁਰੂ ਆਪਣੀ ਰਸਨਾ ਤੋਂ ਇਹ ਫਰਮਾ ਰਹੇ ਨੇ, ਕਹਿੰਦੇ ਨੇ ਸਾਧੂ ਆਪਣੇ ਆਪ ਵਿੱਚ ਇੰਨੀ ਪਵਿੱਤਰਤਾ ਉਹਦੇ ਕੋਲ ਆਤਮਕ ਹੈ, ਇੰਨੀ ਗੁਣਾਂ ਦੀ, ਨਾਮ ਦੀ, ਸੱਚ ਦੀ ਸੋਚ ਉਹਦੇ ਕੋਲ ਮੌਜੂਦ ਹੈ, ਸੋਚ ਹੋਵੇ ਤਾਂ ਸੱਚ ਪਾਈਏ। ਸੋਚ ਜਿਹੜੀ ਤਾਂ ਬਣਦੀ ਹੈ ਜੇ ਸੱਚ ਮਿਲੇ, ਤੇ ਸੱਚ ਉਹਦੇ ਕੋਲ ਹੈ, ਇਸ ਲਈ ਉਹ ਇੰਨਾ ਪਵਿੱਤਰ ਹੈ, ਇੰਨਾ ਪਵਿੱਤਰ ਹੈ ਕਿ ਉਸ ਸੱਚ ਦੀ ਸੰਗਤ ਕਰਨ ਵਾਲਾ ਮਨੁੱਖ ਜਿਹੜਾ ਹੈ ਉਹਦੇ ਕੋਲ ਵੀ ਸੱਚ ਆ ਜਾਂਦਾ, ਇਸ ਲਈ ਉਹ ਵੀ ਪਵਿੱਤਰ ਹੋ ਜਾਂਦਾ। ਗੁਰੂ ਕਹਿੰਦੇ ਨੇ ਸਾਧ ਕੈ ਸੰਗ ਦੁਸ਼ਮਨ ਸਭ ਮੀਤ, ਸਾਧੂ ਕੇ ਸੰਗ ਮਹਾਪੁਨੀਤ। ਵੱਡੀ ਪਵਿੱਤਰਤਾ, ਸਾਧ ਕੈ ਸੰਗ ਕਿਸ ਸਿਓ ਨਹੀਂ ਬੈਰ, ਕਿਸੇ ਨਾਲ ਵੈਰ ਨਹੀਂ। ਕਦੀ ਧਿਆਨ ਦਿਓ ਜੇ, ਤਵੱਜੋ ਦਿਓ ਜੇ, ਜਿਹੜੇ ਅੱਜ ਦੇ ਸਾਧੂ ਨੇ, ਕੋਈ ਟਿਕਾਣਾ ਐਸਾ ਹੋਵੇਗਾ ਜਿਵੇਂ ਆਪਣੇ ਅਸਥਾਨਾਂ ਤੇ ਥਾਂ ਥਾਂ ਕੇਸ ਚੱਲ ਰਹੇ ਨੇ, ਇਖਤਲਾਫ ਨੇ, ਟਕਰਾਓ ਨੇ, ਸਾਧੂਆਂ ਦੇ ਡੇਰਿਆਂ ਦੇ ਵੀ ਕੇਸ ਚੱਲ ਰਹੇ ਨੇ, ਸਾਧੂਆਂ ਦੇ ਡੇਰਿਆਂ ਤੇ ਗੱਦੀਆਂ ਪਿੱਛੇ ਗੋਲੀਆਂ ਚੱਲਦੀਆਂ ਨੇ, ਕਤਲ ਹੁੰਦੇ ਨੇ। ਬਿਨਾਂ ਨਾਮ ਲੈ ਇੰਨੀ ਕੁ ਗੱਲ ਕਹਿਣਾ ਚਾਹੁੰਦਾ ਜਿਨ੍ਹਾਂ ਦੀ ਹਿਸਟਰੀ ਦੀ ਬਕਾਇਦਾ ਬੜੀ ਵੱਡੀ ਤਾਰੀਖ ਬਣੀ। ਹੁਣ ਗੱਦੀਆਂ ਪਿੱਛੇ ਵੈਰ ਪੈਦਾ ਕਰ ਲੈਂਦੇ ਨੇ ਆਪਸ ਵਿੱਚ, ਸਿੰਘਾਸਨ ਦੀ ਲੋੜ ਪਿੱਛੇ ਆਪਸ ਵਿੱਚ ਦੁਸ਼ਮਣੀਆਂ ਪਾਉਂਦੇ ਨੇ, ਕਤਲ ਹੁੰਦੇ ਨੇ। ਭਲਾ ਉਹਨਾਂ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਸਾਧੂ ਅਖਵਾਉਣ ਵਾਲੇ ਸਾਧੂ ਨੇ, ਗੁਰੂ ਆਪ ਲੇਖਾ ਦੂਰ ਕਰਨਾ ਚਾਹੁੰਦੇ ਨੇ, ਇਹ ਨਹੀਂ ਕਿ ਸਾਧੂ ਦੇ ਦੁਸ਼ਮਣ ਨੇ। ਕਹਿੰਦੇ ਨੇ ਸਾਧੂ ਦੀ ਨਿਸ਼ਾਨੀ ਇਹ ਹੈ ਕਿ ਉਹਦੇ ਅੰਦਰ ਕਿਸੇ ਦਾ ਵੈਰ ਨਹੀਂ ਹੁੰਦਾ, ਉਹ ਬੁਰੇ ਪਾਸੇ, ਭੈੜੇ ਪਾਸੇ ਪੈਰ ਹੀ ਨਹੀਂ ਰੱਖਦਾ, ਤੇ ਜਿਹੜਾ ਉਹਦੀ ਸੰਗਤ ਕਰਦਾ ਉਹਨੂੰ ਵੀ ਨਹੀਂ ਰੱਖਣ ਦਿੰਦਾ। ਕਹਿਣ ਲੱਗੇ ਸਾਧ ਕੇ ਸੰਗ ਨਾਹੀ ਕੋ ਮੰਦਾ, ਸਾਧ ਦੀ ਸੰਗਤ ਕਰਨ ਦੀ ਨਿਸ਼ਾਨੀ ਇਹ ਹੈ ਕਿ ਉਹਦੇ ਵਿੱਚ ਵੀ ਇਹ ਬਿਰਤੀ ਹੋਵੇ ਕਿ ਕੋਈ ਮੰਦਾ ਨਾ ਰਹੇ। ਕਿਉਂਕਿ ਖਿਆਲ ਕਰਿਓ, ਸਤਿਗੁਰੂ ਦੀ ਬਾਣੀ ਦਾ ਇੱਕ ਸ਼ਬਦ ਹੈ, ਉਹਦਾ ਥੋੜ੍ਹਾ ਜਿਹਾ ਵਿਸਥਾਰ ਦੀ ਲੋੜ ਹੈ। ਗੁਰੂ ਕਹਿੰਦੇ ਨੇ ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੈ ਭਾਣੇ ਸਭ ਰੋਗੀ। ਇਹਨੂੰ ਜ਼ਰਾ ਪਿਛੋਕੜ ਸਮਝਣਾ ਹੈ। ਜਿਹੜਾ ਸੁਖੀ ਹੈ ਨਾ, ਉਹ ਮਨੁੱਖ ਕਿਸੇ ਦੇ ਦੁੱਖ ਦੀ ਗੱਲ ਵੀ ਨਹੀਂ ਸੁਣਨਾ ਚਾਹੁੰਦਾ, ਉਸ ਮਨੁੱਖ ਨੂੰ ਦੁੱਖ ਦੀ ਗੱਲ ਚੰਗੀ ਨਹੀਂ ਲੱਗਦੀ, ਦਿਨ ਰਾਤ ਇਸ ਕਿਸਮ ਦੀ ਕੁਸਲ ਖੁਸ਼ੀ ਵਿੱਚ ਪਿਆ ਹੋਇਆ, ਇਸ ਲਈ ਉਹਨੂੰ ਕਿਸੇ ਗਮੀ ਦਾ, ਦੁੱਖ ਦਾ ਪਤਾ ਹੀ ਨਹੀਂ ਲੱਗਦਾ। ਤੇ ਇੱਕ ਖਿਆਲ ਕਰਿਓ, ਜਿਹੜਾ ਰੋਗੀ ਹੈ ਨਾ, ਉਹਦੀ ਸੰਤੁਸ਼ਟਤਾ ਹੀ ਇਸ ਵਿੱਚ ਗੱਲ ਵਿੱਚ ਹੈ ਕਿ ਉਹ ਦੂਜਿਆਂ ਨੂੰ ਰੋਗੀ ਵੇਖ ਲਵੇ। ਇਹ ਸੁਭਾਅ ਹੈ ਮਨੁੱਖ ਦਾ। ਤੁਸੀਂ ਆਮ ਹਾਲਤ ਦੇਖਿਓ, ਕਿਸੇ ਰੋਗੀ ਕੋਲ ਜਾਓ ਨਾ, ਕੋਈ ਅਸਾਧ ਰੋਗੀ ਹੋਵੇ, ਪੀੜਾ ਦਾ ਸਤਾਇਆ ਹੋਇਆ, ਆਪਾਂ ਉਹਦੇ ਕੋਲ ਜਾ ਕੇ ਦੋ ਚਾਰ ਹੋਰ ਐਸੇ ਵਿਅਕਤੀਆਂ ਦੀ ਗੱਲ ਕਰਨੇ ਆ ਵੀ ਫਲਾਣੇ ਨੂੰ ਵੀ ਆਹ ਤਕਲੀਫ ਹੋਈ ਗਈ, ਉਹ ਭਲਾ ਕਿਉਂ ਕਰਨੇ ਆ, ਇਹ ਸੁਭਾਅ ਕਿਉਂ ਹੈ? ਕਿਸੇ ਖੁਸ਼ੀ ਵਾਲੇ ਥਾਂ ਜਾਓਗੇ, ਤੁਸੀਂ ਖੁਸ਼ੀ ਦੀਆਂ ਗੱਲਾਂ ਕਰੋ, ਕਿਸੇ ਗਮੀ ਵਾਲੇ ਥਾਂ ਤੇ ਜਾਓਗੇ, ਉੱਥੇ ਚਾਰ ਗੱਲਾਂ ਗਮੀ ਦੀਆਂ ਕਰੋਗੇ, ਜੇ ਕਿਸੇ ਦੇ ਘਰ ਮੌਤ ਹੋਗੀ, ਉੱਥੇ ਮੌਤ ਦੀਆਂ ਗੱਲਾਂ ਹੋਣਗੀਆਂ, ਜੇ ਕੋਈ ਰੋਗੀ ਹੈ ਤੇ ਉਹਦੇ ਦੁਆਲੇ ਰੋਗ ਦੀਆਂ ਗੱਲਾਂ ਹੋਣਗੀਆਂ, ਇਹ ਬਿਮਾਰੀ ਫਲਾਣੇ ਨੂੰ ਵੀ ਲੱਗੀ, ਇਸ ਕਿਸਮ ਦਾ ਬਿਮਾਰ ਫਲਾਣਾ ਸੀ, ਉਹਨੂੰ ਫਲਾਣੀ ਥਾਂ ਤੋਂ ਆਰਾਮ ਆਇਆ, ਕਰਾਂਗੇ ਨਾ, ਕਿਉਂ? ਉਹਦਾ ਕਾਰਨ ਕੀ ਹੁੰਦਾ ਹੈ ਕਿ ਮਨੁੱਖ ਨੂੰ ਦੂਜੇ ਵਿੱਚ ਉਹ ਚੀਜ਼ ਵੇਖ ਕੇ ਆਪਣੇ ਆਪ ਵਿੱਚ ਸੰਤੁਸ਼ਟਤਾ ਮਿਲਦੀ ਵੀ ਮੈਂ ਇਕੱਲਾ ਹੀ ਰੋਗੀ ਨਹੀਂ, ਉਹ ਵੀ ਰੋਗੀ ਹੈ, ਉਹਦੇ ਨਾਲ ਉਹਨੂੰ ਧੀਰਜ ਮਿਲਦਾ। ਲਓ ਆਹ ਇੱਕ ਆਮ ਮਨੁੱਖੀ ਫਿਤਰਤ ਹੈ। ਜਦੋਂ ਇੱਕ ਰੋਗੀ ਦੂਜੇ ਦੇ ਰੋਗ ਦੀ ਗੱਲ ਸੁਣ ਲੈਂਦਾ ਵੀ ਮੇਰੇ ਨਾਲੋਂ ਪਹਿਲਾਂ ਕੋਈ ਹੋਰ ਵੀ ਰੋਗੀ ਹੈ, ਉਹਦੇ ਅੰਦਰ ਇੱਕ ਸੰਤੁਸ਼ਟਤਾ ਮਿਲ ਜਾਂਦੀ ਹੈ, ਉਹ ਵੀ ਚਲੋ ਮੈਂ ਇਕੱਲਾ ਹੀ ਰੋਗੀ ਥੋੜ੍ਹਾ, ਉਹ ਵੀ ਤਾਂ ਹੈ। ਇਸ ਲਈ ਉਹਦੀ ਕੋਸ਼ਿਸ਼ ਕੀ ਹੁੰਦੀ ਹੈ ਕਿ ਜਿਹੜਾ ਵੀ ਮੇਰੇ ਸਾਹਮਣੇ ਆਵੇ ਉਹਦੇ ਵਿੱਚ ਮੈਂ ਰੋਗ ਦੇ ਅੰਸ਼ ਵੇਖਾਂ। ਉਹ ਹਰ ਇੱਕ ਵੱਲ ਵੇਖੇਗਾ, ਭਲਾ ਜਿਹੜੀਆਂ ਅਲਾਮਤਾਂ ਮੇਰੇ ਵਿੱਚ ਨੇ ਇਹਦੇ ਵਿੱਚ ਵੀ ਹਨ, ਪੜਚੋਲ ਕਰੇਗਾ। ਅਤੇ ਜੇ ਉਹਨੂੰ ਦੂਜੇ ਵਿੱਚ ਵੀ ਉਹ ਰੋਗ ਦਿਸ ਪਏ ਫਿਰ ਉਹ ਸੰਤੁਸ਼ਟ ਹੋਏਗਾ ਵੀ ਮੈਂ ਇਕੱਲਾ ਨਹੀਂ, ਉਹ ਵੀ। ਆ ਮੋਟਾਪਾ ਰੋਗ ਹੈ, ਪਰ ਤੁਸੀਂ ਵੇਖੋਗੇ ਜਦੋਂ ਕਿਸੇ ਵਜ਼ਨੀ ਆਦਮੀ ਨਾਲ ਗੱਲ ਕਹੋ ਕਹਿੰਦਾ ਜੀ ਫਲਾਣੇ ਬੜੇ ਨੇ ਜੀ ਇਸ ਮੁਲਕ ਵਿੱਚ ਬੜੇ ਮੋਟਾਪੇ ਵਾਲੇ, ਚਲੋ ਉਹ ਵੀ ਤਾਂ ਭੇਜੀ ਹੁੰਦੇ ਨੇ, ਮੈਂ ਵੀ ਉਹਨਾਂ ਵਿੱਚ ਹੀ ਸੀ। ਇਹ ਸੰਸਾਰ ਦਾ ਇੱਕ ਸੁਭਾਅ ਹੈ, ਆਦਤ ਹੈ। ਦੂਜੇ ਵਿੱਚ ਰੋਗ ਵੇਖ ਕੇ ਉਹਨੂੰ ਆਪਣੇ ਆਪ ਨੂੰ ਸੰਤੁਸ਼ਟਤਾ ਮਿਲਦੀ। ਇਸੇ ਲਈ ਜਿੰਨੇ ਜਿਸ ਕਿਸਮ ਦੇ ਆਦਮੀ ਨੇ ਉਹ ਜਦੋਂ ਐਗਜ਼ਾਮਪਲ ਦੇਣਗੇ ਉਸੇ ਕਿਸਮ ਦੇ ਆਦਮੀ ਨੂੰ ਦੇਣਗੇ। ਮੈਂ ਕਈ ਵਾਰੀ ਹੈਰਾਨ ਹੋਣਾ ਆਪਸ 'ਚ ਬੈਠਿਆ, ਕਈ ਵੀਰ ਨੂੰ ਉਹ ਗੱਲ ਚੱਲੇ ਨਾ ਆਖੇ ਵੀ ਅੰਮ੍ਰਿਤ ਛਕ ਲਓ, ਕਣਕ ਜੀ ਵੇਖੇ ਨੇ ਅੰਮ੍ਰਿਤਧਾਰੀ, ਆ ਇੰਨੇ ਪੰਥ ਅਖਵਾਉਣ ਵਾਲੇ ਅੰਮ੍ਰਿਤਧਾਰੀ ਉਹਨਾਂ ਦੀ ਹਾਲਤ ਕੀ ਹੈ, ਉਹ ਉਹਨਾਂ ਦੀ ਐਗਜ਼ਾਮਪਲ ਦੇਣਗੇ ਜਿਹਨੇ ਵਿਚਣਾ ਗੁਣਾ ਦੇਖੇ। ਉਹ ਇਹ ਕਦੀ ਨਹੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਤਿਆਰ ਕੀਤਾ ਉਹਨਾਂ ਦੀ ਹਾਲਤ ਕੀ, ਭਾਈ ਮਨੀ ਸਿੰਘ ਦੀ ਹਾਲਤ ਕੀ ਸੀ, ਬਾਬਾ ਦੀਪ ਸਿੰਘ ਦੀ ਹਾਲਤ ਕੀ ਸੀ, ਬਿਲਕੁਲ ਨਹੀਂ ਲੈਣਗੇ। ਉਹ ਨਾ ਅਕਾਲੀਆਂ ਦਾ ਨਾਂ ਲੈਣਗੇ, ਉਹ ਨਾ ਅੰਮ੍ਰਿਤਧਾਰੀਆਂ ਦਾ ਨਾਂ, ਜਿਹਨਾਂ ਵਿੱਚ ਕਮਜ਼ੋਰੀਆਂ ਹੋਣਗੀਆਂ, ਕਿਉਂਕਿ ਉਹਨਾਂ ਦੀ ਕਮਜ਼ੋਰੀ ਨਾਲ ਉਹਨਾਂ ਦੀ ਆਪਣੀ ਜਸਟੀਫਿਕੇਸ਼ਨ ਹੁੰਦੀ। ਇਸ ਲਈ ਜਿਹੜਾ ਮੰਦਾ ਮਨੁੱਖ ਹੈ ਨਾ, ਉਹ ਦੂਜੇ ਵਿੱਚੋਂ ਮੰਦਿਆਈ ਦੇਖਦਾ ਅਤੇ ਉਹ ਆਪਣੇ ਆਪ ਵਿੱਚ ਸੰਤੁਸ਼ਟ ਹੋ ਜਾਂਦਾ, ਜਿਹੜਾ ਮੈਂ ਹੀ ਮੰਦਾ ਨਹੀਂ ਆਹ ਵੀ ਮੰਦਾ ਹੈ, ਜਿਹੜਾ ਮੈਂ ਗੁਨਾਹਗਾਰ ਨਹੀਂ ਆਹ ਵੀ ਗੁਨਾਹਗਾਰ ਹੈ, ਉਹਦੇ ਨਾਲ ਉਹਨੂੰ ਸੰਤੁਸ਼ਟਤਾ ਹੁੰਦੀ। ਹੁਣ ਸਾਧੂ ਜਨ ਜਿਹੜਾ, ਕਿਉਂਕਿ ਆਪ ਮੰਦਾ ਨਹੀਂ ਇਸ ਲਈ ਉਹ ਕਿਸੇ ਵਿੱਚ ਵੀ ਮੰਦਿਆਈ ਨਹੀਂ ਵੇਖਦਾ। ਲਓ ਇਉਂ ਹੋ ਜਾਂਦਾ ਸਾਧ ਕੇ ਸੰਗ ਨਾ ਹੀ ਕੋ ਮੰਦਾ। ਮਨੁੱਖ ਦੀ ਆਪਣੀ ਅਵਸਥਾ ਜਿਹੜੀ ਉਹ ਹਮੇਸ਼ਾ ਦੂਜੇ 'ਤੇ ਲਾਗੂ ਹੁੰਦੀ ਹੈ। ਗੁਰੂ ਨੇ ਵੀ ਇਸੇ ਲਈ ਕਹਿਤਾ, ਸੁਖੀਏ ਕਉ ਪੇਖੇ ਸਭ ਸੁਖੀਆ, ਰੋਗੀ ਕੇ ਬਹਾਨੇ ਸਭ ਰੋਗੀ, ਕਿਉਂਕਿ ਉਹਨੇ ਹਰ ਇੱਕ ਵਿੱਚੋਂ ਰੋਗ ਲੱਭਣੇ ਨੇ, ਉਹਦੀ ਸੰਤੁਸ਼ਟਤਾ ਇਸ ਵਾਸਤੇ ਇਸੇ ਵਿੱਚ। ਮੰਦੇ ਆਦਮੀ ਨੇ ਹਰ ਇੱਕ ਵਿੱਚੋਂ ਮੰਦਿਆਈਆਂ ਹੀ ਦੇਖਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਉਹਦੀ ਸੰਤੁਸ਼ਟਤਾ ਇਸੇ ਵਿੱਚ। ਤੋ ਇੱਥੇ ਸਾਧੂ ਬਾਰੇ ਸਾਨੂੰ ਇਹ ਆਖ ਦਿੱਤਾ, ਸਾਧ ਕਾ ਸੰਗ ਨਾ ਹੀ ਕੋ ਮੰਦਾ। ਕਿਉਂ? ਸਾਧ ਸੰਗ ਜਾਣੈ ਪਰਮਾਨੰਦਾ, ਕਿਉਂਕਿ ਉਹਨੇ ਇੱਕ ਰੱਬ ਨੂੰ ਵੇਖਿਆ, ਹੋਰ ਕਿਸੇ ਨੂੰ ਵੇਖਿਆ ਨਹੀਂ, ਤੇ ਰੱਬ ਵਿੱਚ ਉਹਨੂੰ ਕੋਈ ਮੰਦਿਆਈ ਨਹੀਂ ਦਿਸੀ, ਇਸ ਲਈ ਉਹ ਮੰਦਾ ਕਿਹਨੂੰ ਆਖੇ? ਰੱਬ ਵਿੱਚ ਮੰਦਿਆਈ ਹੈ ਕੋਈ ਨਹੀਂ, ਤੇ ਉਹਦਾ ਸੰਬੰਧ ਰੱਬ ਨਾਲ ਜੁੜਿਆ ਹੋਇਆ, ਉਹਦੇ ਵਿੱਚ ਇਹ ਗੁਣ ਹੈ। ਇਸ ਲਈ ਜਿਹੜਾ ਉਹਦੀ ਸੰਗਤ ਕਰਨ ਵਾਲਾ ਹੈ ਨਾ, ਸਾਧੂ ਦੀ ਸੰਗਤ ਕਰਨ ਵਾਲਾ ਮਨੁੱਖ ਜਿਹੜਾ ਹੈ, ਉਹਦੇ ਵਿੱਚ ਇਹ ਗੁਣ ਆ ਜਾਂਦਾ ਕਿ ਦੁਨੀਆ ਅੰਦਰ ਕੋਈ ਉਹਨੂੰ ਮਾੜਾ ਨਹੀਂ ਦਿਸਦਾ, ਕਿਉਂਕਿ ਰੱਬ ਦਾ ਗੁਣ। ਮੈਂ ਗੱਲ ਕੀਤੀ ਸੀ, ਰੱਬ ਵਿੱਚ ਇੰਨੀ ਸ਼ਕਤੀ ਹੈ, ਸਭ ਕੁਛ ਕਰ ਸਕਦਾ, ਸਭ ਨੂੰ ਰੋਜ਼ੀ ਦੇ ਰਿਹਾ, ਸਭ ਨੂੰ ਪ੍ਰਤਿਪਾਲਾਂ ਕਰ ਰਿਹਾ। ਲੋਕ ਦੁਨੀਆ ਦੇ ਇੰਨੇ ਰੱਬ ਤੋਂ ਬਾਗੀ ਹੋਏ ਹੋਏ ਨੇ, ਕਿਸੇ ਨੂੰ ਸਜ਼ਾ ਨਹੀਂ ਦਿੰਦਾ। ਵਿਸ਼ਾਲ ਦਿਲ ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਸਾਧੂ ਵਿੱਚ ਇਹ ਗੁਣ ਹੈ, ਤੇ ਜਿਹੜਾ ਉਹਦੀ ਸੰਗਤ ਕਰਦਾ ਉਹਦੇ ਵਿੱਚ ਵੀ ਇਹ ਗੁਣ ਹੈ। ਹੁਣ ਉਹਦਾ ਮਤਲਬ ਇਹ ਨਹੀਂ ਕਿ ਪਹਿਰਾਵਾ ਸਾਧੂ ਹੈ, ਗੁਣ ਵਾਲਾ ਸਾਧੂ ਹੈ, ਉਹਦੀ ਨਿਸ਼ਾਨੀ ਇਹ ਹੈ, ਸਾਧ ਸੰਗ ਜਾਣੈ ਪਰਮਾਨੰਦਾ, ਸਾਧ ਕਾ ਸੰਗ ਨਾਹੀ ਹਉ ਤਾਪ। ਹਾਂ, ਇੱਕ ਬੜਾ ਖਤਰਨਾਕ ਵਾਇਰਸ ਹੈ, ਤਾਪ ਹੈ, ਬੁਖਾਰ ਹੈ, ਰੋਗ ਹੈ, ਤੇ ਛੂਤ ਦਾ ਰੋਗ ਹੈ, ਤੇ ਰਾਹ ਜਾਂਦਿਆਂ ਲੱਗ ਜਾਂਦਾ। ਮੈਂ ਇੱਕ ਵਾਰ ਕੀਤੀ ਸੀ, ਜਿੰਨੇ ਰੋਗ ਨੇ ਉਹ ਮਨੁੱਖ ਨੂੰ ਆਪੇ ਲੱਗਦੇ ਨੇ, ਤੇ ਜਿੰਨੀ ਅਰੋਗਤਾ ਹੈ ਉਹ ਆਪੇ ਨਹੀਂ ਆਉਂਦੀ। ਦੁਨੀਆ ਦਾ ਮਨੁੱਖ ਚਾਹੁੰਦਾ ਕਿ ਰੋਗੀ ਹੋਵਾਂ, ਕਦੇ ਕਿਸੇ ਨੇ ਜਾ ਕੇ ਬਾਜ਼ਾਰੋਂ ਰੋਗ ਖਰੀਦ ਕੇ ਲਿਆ ਕੇ ਲਾਇਆ? ਜਦੋਂ ਖਰੀਦਣ ਜਾਏਗਾ ਰੋਗ ਨੂੰ ਨਿਵਰਤ ਕਰਨ ਵਾਲੀ ਦਵਾਈ ਖਰੀਦਣ ਜਾਏਗਾ। ਮਨੁੱਖ ਰੋਗੀ ਨਹੀਂ ਹੋਣਾ ਚਾਹੁੰਦਾ, ਕੋਈ ਵੀ ਨਹੀਂ ਚਾਹੁੰਦਾ, ਰੋਗ ਤੋਂ ਬਚਣਾ ਚਾਹੁੰਦਾ। ਪਰ ਹੋਸਪਿਟਲ ਕਿਉਂ ਬਣੇ ਨੇ? ਭਰੇ ਪਏ ਨੇ, ਬੈੱਡ ਨਹੀਂ ਮਿਲਦਾ, ਡਾਕਟਰਾਂ ਕੋਲ ਅਪੁਆਇੰਟਮੈਂਟ ਨਹੀਂ ਮਿਲਦੀ, ਹੈ ਰੋਗੀ ਇੰਨੇ ਵੱਧ ਗਏ। ਹਾਲਾਂਕਿ ਰੋਗ ਕੋਈ ਚਾਹੁੰਦਾ ਹੀ ਨਹੀਂ, ਅਣਚਾਹੀ ਚੀਜ਼ ਇੰਨੀ ਫੈਲ ਰਹੀ ਹੈ। ਇਹਦਾ ਮਤਲਬ ਇਹੋ ਹੀ ਹੈ ਕਿ ਨਾ ਚਾਹੁੰਦਿਆਂ ਹੋਇਆਂ ਰੋਗ ਆਪੇ ਆਉਂਦਾ ਹੈ, ਕਦੀ ਕੋਈ ਰੋਗ ਲਾਉਂਦਾ ਨਹੀਂ। ਥੋੜ੍ਹੀ ਜਿਹੀ ਅਣਗਹਿਲੀ ਹੋ ਗਈ, ਥੋੜ੍ਹਾ ਜਿਹਾ ਵਾਤਾਵਰਣ ਬਦਲ ਗਿਆ, ਥੋੜ੍ਹਾ ਜਿਹਾ ਮੌਸਮ ਬਦਲ ਗਿਆ, ਜਿਹੜਾ ਆਪਣੇ ਹੱਥ ਵਸ ਨਹੀਂ ਰੋਗ ਆ ਗਿਆ। ਰੋਗ ਮਨੁੱਖ ਬਿਲਕੁਲ ਨਹੀਂ ਚਾਹੁੰਦਾ, ਆਪੇ ਆਉਂਦਾ। ਪਰ ਕਦੀ ਖਿਆਲ ਕਰਿਓ, ਅਰੋਗਤਾ ਆਪੇ ਨਹੀਂ ਆਉਂਦੀ। ਅਰੋਗਤਾ ਲਈ ਡਾਕਟਰ ਕੋਲ ਜਾਣਾ ਪੈਂਦਾ, ਹੋਸਪਿਟਲ ਜਾਣਾ ਪੈਂਦਾ, ਦਵਾਈਆਂ ਲਿਆਉਣੀਆਂ ਪੈਂਦੀਆਂ ਨੇ, ਉਹ ਨਿਯਮਾਂ ਨਾਲ ਦਵਾਈਆਂ ਖਾਣੀਆਂ ਪੈਂਦੀਆਂ ਨੇ, ਤਾਂ ਜਾ ਕੇ ਆਹਿਸਤਾ 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 ਰੋਗ ਦੀ ਨਿਵਿਰਤੀ ਹੁੰਦੀ ਹੈ ਅਤੇ ਅਰੋਗਤਾ ਆਉਂਦੀ। ਗੁਰੂ ਕਹਿੰਦੇ ਨੇ ਕਿਉਂਕਿ ਹਉਂ ਇੱਕ ਰੋਗ ਹੈ, ਹਉਮੇ ਇੱਕ ਤਾਪ ਹੈ, ਅਤੇ ਇੱਕ ਐਸਾ ਰੋਗ ਹੈ ਜਿਹੜਾ ਸੂਕਸ਼ਮ ਇੰਨਾ ਆਪੇ ਹੀ ਆ ਜਾਂਦਾ, ਜਿਵੇਂ ਰੋਗ ਆਪੇ ਆਉਂਦੇ ਨੇ, ਆਪੇ ਹੀ ਆ ਜਾਂਦਾ ਆਪੇ ਆ ਜਾਂਦਾ। ਅਤੇ ਹਉਮੇ ਦੀ ਨਿਵਿਰਤੀ ਵਾਸਤੇ ਬਹੁਤ ਕੁਝ ਕਰਨਾ ਪੈਂਦਾ। ਗੁਰੂ ਨੂੰ ਬਾਣੀ ਵਿੱਚ ਆਖਣਾ ਪਿਆ, ਹੈ ਕੋਈ ਐਸਾ, ਹੈ ਕੋਈ ਐਸਾ ਹਉਮੇ ਤੋਰੇ, ਕਹਿਣ ਲੱਗੇ ਹੈ ਕੋਈ ਅਜਾ ਜਿਹੜਾ ਹਉਂ ਦੀ ਨਿਵਿਰਤੀ ਕਰ ਦੇਵੇ। ਇਹ ਤਾਂ ਇੰਨਾ ਸੂਖਮ ਆਪੇ ਆਪਣੇ ਆਪ ਲੱਗਣ ਵਾਲਾ ਰੋਗ ਹੈ। ਹੈ ਕੋਈ ਐਸਾ ਹਉਮੇ ਤੋਰੇ, ਇਸ ਮਿੱਠੀ ਤੇ ਇਹ ਮਨ ਹੋਰੇ, ਕਹਿਣ ਲੱਗੇ ਹਉਮੇ ਇੰਨੀ ਮਿੱਠੀ ਚੀਜ਼ ਹੈ ਕਿ ਜਿਵੇਂ ਕਈ ਤਰ੍ਹਾਂ ਦੀ ਪੀੜਾ ਵੀ ਹੁੰਦੀ ਹੈ ਜਿਹੜੀ ਬੜੀ ਮਿੱਠੀ ਲੱਗਦੀ ਹੈ। ਕਹਿਣ ਲੱਗੇ ਇਹ ਪੀੜਾ ਮਿੱਠੀ ਪੀੜਾ ਹੈ। ਹਰ ਕੋਈ ਇਹਨੂੰ ਹਉਂ ਆਉਣ ਨਾਲ, ਹਉਂ ਦੇ ਸੂਖਸ਼ਮ ਭੇਦ ਨਾਲ ਖੁਸ਼ ਹੋ ਰਿਹਾ। ਛੋਟੀ ਛੋਟੀ ਗੱਲ ਤੇ ਅਸੀਂ ਨਵਾਂ ਸੂਟ ਪਾਈਏ ਨਾ, ਹੁਣ ਮਾਮੂਲੀ ਜੀ ਗੱਲ ਹੈ, ਤੇ ਜਦੋਂ ਜਾਈਏ ਇਕੱਠ ਵਿੱਚ, ਉਦੋਂ ਹਰ ਕਿਸੇ ਦੇ ਸੂਟ ਵੱਲ ਵੇਖੀਦਾ, ਮੇਰੇ ਨਾਲੋਂ ਚੰਗਾ ਤਾਂ ਨਹੀਂ ਕਿਸੇ ਦਾ। ਸੁਭਾਵਿਕ ਗੱਲ ਹੈ, ਰੋਜ਼ਾਨਾ ਜੀਵਨ ਦੀ ਗੱਲ ਹੈ। ਤੁਸੀਂ ਅੰਦਰ ਨਿਗਾਹ ਮਾਰਿਓ, ਕਈ ਵਾਰ ਐਸਾ ਸਮਾਂ ਆਇਆ ਹੋਣਾ, ਨਵੀਂ ਕਿਸਮ ਦਾ ਆਪਣੀ ਮਰਜ਼ੀ ਦਾ ਸੂਟ ਸਵਾ ਕੇ ਲਿਆਓ, ਪਹਿਲੇ ਦਿਨ ਕਿਸੇ ਪਾਰਟੀ ਵਿੱਚ ਕਿਸੇ ਸੋਸਾਇਟੀ ਵਿੱਚ ਪਾ ਕੇ ਜਾਓ, ਤੁਹਾਡਾ 10-20 ਆਦਮੀਆਂ ਦੇ ਜਿਨ੍ਹਾਂ ਨੇ ਵੀ ਨਵੇਂ ਸੂਟ ਪਾਇਆ, ਚੰਗੇ ਸੂਟ ਪਾਏ ਹੋਣਗੇ, ਉਹਨਾਂ ਵੱਲ ਧਿਆਨ ਜਾਏਗਾ ਵੀ ਮੇਰੇ ਨਾਲੋਂ ਜ਼ਿਆਦਾ ਚੰਗਾ ਤਾਂ ਨਹੀਂ ਲੱਗਦਾ। ਇਹ ਵੀ ਇੱਕ ਛੋਟੀ ਜਿਹੀ ਹੋਮੇ। ਅਤੇ ਜੇ ਉਸ ਸਾਰੀ ਪਾਰਟੀ ਵਿੱਚ ਕਿਸੇ ਦਾ ਤੁਹਾਡੇ ਵਰਗਾ ਖੂਬਸੂਰਤ ਸੂਟ ਨਾ ਹੋਵੇ, ਅੰਦਰ ਇੱਕ ਹਉਂ ਆ ਜਾਂਦੀ, ਮੇਰੀ ਚੋਇਸ ਸਭ ਤੋਂ ਵਧੀਆ। ਹਉਂ ਤਾਂ ਇੰਨਾ ਸੂਖਮ ਰੋਗ ਹੈ, ਰੋਗ ਵਾਂਗੂ ਆਪ ਹੀ ਆ ਜਾਂਦਾ, ਅਤੇ ਇਹਨੂੰ ਨਿਵਿਰਤ ਕਰਨਾ ਔਖਾ। ਅਤੇ ਗੁਰੂ ਕਹਿੰਦੇ ਨੇ ਸਾਧੂ ਦੀ ਨਿਸ਼ਾਨੀ ਇਹ ਹੈ, ਕਿਉਂਕਿ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਸਮਝਦਾ ਨਹੀਂ, ਚੰਗਾ ਬਣ, ਦੂਜਿਆਂ ਨਾਲੋਂ ਚੰਗਾ ਸਾਬਤ ਹੋਣ ਦੀ ਕੋਸ਼ਿਸ਼ ਨਹੀਂ ਕਰਦਾ, ਬਣਦਾ ਚੰਗੇ ਹੋਣ ਦਾ ਦਿਖਾਵਾ ਨਹੀਂ ਕਰਦਾ। ਇਸ ਲਈ ਮਨ ਨੂੰ ਇਹ ਹਉਂ ਦਾ ਜਿਹੜਾ ਤਾਪ ਹੈ ਨਾ, ਬੁਖਾਰ ਹੈ ਸੂਖਮ ਰੋਗ ਦਾ, ਇਹ ਉਹਦੇ ਅੰਦਰ ਨਹੀਂ ਹੁੰਦਾ ਜਿਹੜਾ ਸਾਧੂ ਦੀ ਸੰਗਤ ਕਰਨ ਵਾਲਾ ਹੈ, ਉਹਦੇ ਅੰਦਰ ਵੀ ਨਹੀਂ ਆਉਂਦਾ। ਹੁਣ ਇਹਨੂੰ ਨਾਲ ਨਾਲ ਇਹ ਨਹੀਂ ਕਿ ਇਸ ਬਹਾਨੇ ਅਸੀਂ ਜਿਹੜਾ ਆਵੇ ਉਸੇ ਸਾਧੂ ਅਖਵਾਉਣ ਵਾਲੇ ਹਰਕ ਦੀ ਪੂਜਾ ਸ਼ੁਰੂ ਕਰਦੇ, ਨਹੀਂ, ਅਸੀਂ ਇਹ ਦੇਖੀਏ ਕਿ ਇਹ ਗੁਣ ਹੈ ਨਾ, ਸਤਿਗੁਣੀ ਕਸਵੱਟੀ ਦਿੱਤੀ। ਕਹਿਣ ਲੱਗੇ ਸਾਧ ਕਾ ਸੰਗ ਨਾਹੀ ਹੋਂ ਤਾਪ, ਕਿਉਂ ਸਾਧ ਕਾ ਸੰਗ ਤਜੇ ਸਭ ਆਪ, ਉਹ ਆਪਾ ਤਜ ਦਿੰਦਾ, ਉਹਦੇ ਅੰਦਰ ਆਪੇ ਦੀ ਹਉਮੇ ਹੁੰਦੀ ਨਹੀਂ ਕਿ ਮੈਂ ਕੋਈ ਵੱਖਰਾ ਹਾਂ ਤੇ ਦੂਜਿਆਂ ਨਾਲੋਂ ਮਹਾਨ ਹਾਂ। ਜਦੋਂ ਉਹ ਮਹਾਨ ਹੋ ਜਾਏਗਾ ਉਦੋਂ ਹੀ ਚਿੰਤਾ ਲੱਗ ਜਾਏਗੀ, ਜਦੋਂ ਮਹਾਨ ਹੋ ਜਾਏਗਾ ਉਦੋਂ ਹੀ ਹਉਂ ਆ ਜਾਏਗੀ, ਚਿੰਤਾ ਫਿਰ ਉਹਨੂੰ ਇਹ ਹੋਵੇਗੀ ਕਿਤੇ ਮੇਰੀ ਮਹਾਨਤਾ ਨੂੰ ਕੋਈ ਠੇਸ ਨਾ ਪਹੁੰਚ ਜਾਏ। ਅੱਜ ਮੈਨੂੰ ਲੋਕ ਚੰਗਾ ਆਖਦੇ ਨੇ, ਕਿਤੇ ਮੇਰਾ ਕੋਈ ਐਸਾ ਅਵਗੁਣ ਨਾ ਪ੍ਰਗਟ ਹੋ ਜਾਏ, ਕੱਲ੍ਹ ਮੈਨੂੰ ਮਾੜਾ ਆਖਣ, ਫਿਰ ਉਹ ਹਰ ਵਕਤ ਇਹ ਫਿਕਰ ਵਿੱਚ, ਫਿਕਰ ਤਾਂ ਕੋਈ ਵੀ, ਚਿੰਤਾ ਤਾਂ ਚਿੰਤਾ ਹੀ ਹੈ। ਕਹਿਣ ਲੱਗੇ ਇਸ ਲਈ ਉਹ ਆਪਾਂ ਹੀ ਛੱਡ ਦਿੰਦਾ, ਜੇ ਕਹਿੰਦਾ ਮੈਂ ਹਾਂ ਹੀ ਨਹੀਂ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣੇ ਮੇਰਾ। ਇਉਂ ਜਦੋਂ ਆਪਾ ਤਿਆਗ ਦਿੰਦਾ ਫਿਰ ਹੋਣ ਦਾ ਤਾਪ ਖਤਮ ਹੋ ਜਾਂਦਾ। ਸਾਧ ਕੇ ਸੰਗ ਤਜੇ ਸਭ ਆਪ, ਆਪੇ ਜਾਣੇ ਸਾਧ ਵਡਾਈ। ਕਹਿਣ ਲੱਗੇ ਇਹੋ ਜੇ ਸਾਧੂ ਦੀ ਵਡਿਆਈ ਮੇਰਾ ਮਾਲਕ ਆਪ ਹੀ ਜਾਣਦਾ ਹੈ। ਕਿਉਂ? ਕਿਉਂਕਿ ਉਹ ਰੱਬ ਦੇ ਨੇੜੇ ਨੇ, ਦੂਜੇ ਨਹੀਂ ਜਾਣਦੇ। ਉਹਦਾ ਤੇ ਰੱਬ ਦਾ ਆਪਸੀ ਪਿਆਰ ਹੈ, ਦੋਸਤੀ ਹੈ, ਬਣ ਆਉਂਦੀ ਹੈ। ਤੇ ਬਣ ਇਸੇ ਲਈ ਆਉਂਦੀ ਹੈ ਕਿਉਂਕਿ ਦੋਵਾਂ ਦਾ ਸੁਭਾਅ ਮਿਲਦਾ ਹੈ।
ਆਪੇ ਜਾਣੇ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਣ ਆਈ। ਸਾਧ ਕੇ ਸੰਗ ਨਾ ਕਬੂ ਦਾਵੇ।
ਉਹਦਾ ਧੌਣਾ, ਉਹਦਾ ਭਟਕਣਾ, ਉਹਦਾ ਥਾਂ ਪਰ ਥਾਂ ਕੁਛ ਢੂੰਡਣ ਜਾਣਾ, ਇਹ ਮਿਟ ਜਾਂਦਾ ਹੈ। ਉਹ ਹਮੇਸ਼ਾ ਮਨੁੱਖ ਸੁੱਖਾਂ ਲਈ ਤਾਂ ਆਉਂਦਾ ਹੈ ਨਾ, ਜਿੰਨੀ ਦੌੜ ਹੈ ਉਹ ਹੈ ਤਾਂ ਸੁੱਖਾਂ ਲਈ। ਤੇ ਜੇ ਉਹ ਅੰਤਰ ਆਤਮੇ ਆਪਣੇ ਸੰਤੋਖ ਰੂਪ ਸੁੱਖ ਲੈ ਲਵੇ ਤਾਂ ਉਹਦਾ ਧੌਣਾ ਖਤਮ ਹੋ ਗਿਆ। ਮਨੁੱਖ ਜਿੰਨਾ ਤਾਰਿਆ ਉਹ ਸੁੱਖਾਂ ਲਈ ਤਾਰਿਆ, ਆ ਹੈ ਆ ਨਹੀਂ ਹੈ ਇਹਨੂੰ ਪ੍ਰਾਪਤ ਕਰਨਾ। ਕਿੱਥੋਂ ਪੈਦਾ ਹੁੰਦਾ, ਜਿਸ ਤਰ੍ਹਾਂ ਵੀ ਹੁੰਦਾ ਪ੍ਰਾਪਤ ਕਰਨਾ। ਮਨੁੱਖ ਦੀ ਜਿੰਨੀ ਦੌੜ ਹੈ ਉਹ ਸਾਰੀ ਸੁੱਖਾਂ ਲਈ। ਇੱਕ ਵਾਰੀ ਤੋਂ ਕਹੇ ਸੀ, ਧਾਵਤ ਕੋ ਧਾਵੈ ਬਹੁ ਭਾਤੀ ਜਿਉ ਤੇਲੀ ਬਲਦ ਪਰਮਾਇਓ। ਸੁੱਖ ਦੌੜ ਰਹੇ ਨੇ ਤੇ ਉਹਨਾਂ ਨੂੰ ਪ੍ਰਾਪਤ ਕਰਨ ਲਈ ਮਨੁੱਖ ਵੀ ਨਾਲ ਨਾਲ ਦੌੜ ਰਿਹਾ ਹੈ। ਪਰ ਦੌੜ ਐਸੀ ਹੈ, ਉਸ ਦੌੜ ਨਾਲ ਇਹ ਸੁੱਖ ਤਾਂ ਇਕੱਠੇ ਕਰ ਰਿਹਾ ਪਰ ਸੁਖੀ ਨਹੀਂ ਹੋ ਰਿਹਾ। ਸੁੱਖ ਹੋਰ ਚੀਜ਼ ਹੈ, ਸੁਖੀ ਹੋਣਾ ਹੋਰ ਚੀਜ਼ ਹੈ। ਇਹਨੇ ਬਿਸਤਰਾ ਤਾਂ ਲੈ ਜਾਂਦਾ, ਸੁੱਖ ਹੈ ਨਾ, ਪਰ ਨੀਂਦ ਨਹੀਂ ਲਿਆ ਸਕਿਆ। ਉੱਥੇ ਬੈਠਾ ਵੀ ਕਰਪਟਾਂ ਸਾਰੀ ਰਾਤ ਪਰੇਸ਼ਾਨੀਆਂ ਨਾਲ ਕਰਿਆ ਹੋਇਆ, ਨੀਂਦ ਹੀ ਨਹੀਂ ਆ ਰਹੀ, ਕੋਈ ਨਾ ਕੋਈ ਫਿਕਰ ਹੈ, ਚਿੰਤਾ ਹੈ। ਇਸ ਲਈ ਖਿਆਲ ਕਰਿਓ, ਇਹਨੇ ਰੋਟੀ ਤੇ ਅੱਗੇ ਨਾਲੋਂ ਬਹੁਤ ਵਧੀਆ ਬਣਾ ਲਈ। ਹਰ ਤਰ੍ਹਾਂ ਦੇ ਨੌਕਰ ਚਾਕਰ ਖਾਣ ਸ਼ਾਮੇ ਰੱਖ ਲੈਣੇ, ਬਣਾ ਲੈਣੇ, ਪਰ ਹਾਜ਼ਮਾ ਨਹੀਂ ਲਿਆ ਸਕਿਆ। ਬਣ ਗਿਆ ਥਾਲ ਸਾਹਮਣੇ ਪਿਆ, ਪਰ ਸੋਚ ਰਿਹਾ ਕੀ ਖਾਵਾਂ ਕੀ ਨਾ ਖਾਵਾਂ। ਇਸ ਲਈ ਗੁਰੂ ਕਹਿੰਦੇ ਨੇ ਭਲੇ ਉਹ ਸੁੱਖ ਹੋਰ ਚੀਜ਼ ਹੈ, ਸੁਖੀ ਹੋਣਾ ਹੋਰ ਚੀਜ਼ ਹੈ। ਪਰ ਹੁੰਦਾ ਕੀ ਹੈ, ਜਿਹੜੇ ਉਹਦੀ ਦੌੜ ਕੀ ਬਣ ਜਾਂਦੀ ਹੈ, ਜੋ ਤੇਲੀ ਬਲਦ ਪਰਮਾਇਓ। ਜਿਵੇਂ ਤੇਲੀ ਜਿਹੜਾ ਹੈ ਉਹਨੇ ਬਲਦ ਕੋਲੂ ਅੱਗੇ ਜੋੜੇ ਹੋਏ ਨੇ, ਸਾਰਾ ਦਿਨ ਦੌੜਦੇ ਨੇ, ਸਾਰਾ ਦਿਨ ਦੌੜਦੇ ਨੇ, ਪਰ ਉੱਥੇ ਦੇ ਉੱਥੇ ਹੀ ਸ਼ਾਮ ਨੂੰ ਜਦੋਂ ਖੋਪੇ ਲਾਉਂਦਾ ਵੇਖਦੇ ਨੇ ਜਿੱਥੋਂ ਚੱਲੇ ਸਾਂ ਉੱਥੇ ਹੀ ਖਲੋਤੇ ਹੈ। ਮਨੁੱਖ ਇੰਨੇ ਸੁੱਖ ਇਕੱਠੇ ਕਰਕੇ ਵੀ ਸੁਖੀ ਨਹੀਂ ਹੋ ਰਿਹਾ, ਜਦੋਂ ਵੇਖਦਾ ਮੇਰੇ ਮਨ ਦੀਆਂ ਉਵੇਂ ਪਰੇਸ਼ਾਨੀਆਂ ਨੇ, ਗੁਰੂ ਨੂੰ ਵੀ ਆਖਣਾ ਪੈ ਰਿਹਾ ਨਾਨਕ ਦੁਖੀਆ ਸਭ ਸੰਸਾਰ। ਤਾਂ ਗੁਰੂ ਕਹਿੰਦੇ ਨੇ ਇਹ ਗੱਲ ਸਾਧੂ ਵਿੱਚ ਨਹੀਂ, ਕਿਉਂਕਿ ਉਹਨੇ ਤਜੇ ਆਪਣਾ ਆਪ ਤਜ ਦਿੱਤਾ, ਆਪਣੀ ਹੋਂ ਤਿਆਗ ਦਿੱਤੀ, ਉਹਦੀ ਦੌੜ ਹੀ ਖਤਮ ਹੋ ਗਈ। ਉਹ ਜਾਂਦਾ ਹੀ ਕਿਤੇ ਨਹੀਂ ਕਿਸੇ ਸੁੱਖ ਦੇ ਮਗਰ, ਦੌੜ ਨਹੀਂ ਲਾਉਂਦਾ। ਸਾਧ ਕੇ ਸੰਗ ਨਾ ਕਬੂ ਦਾਵੇ, ਕਿਉਂਕਿ ਉਹ ਦੌੜ ਨਹੀਂ ਲਾਉਂਦਾ, ਇਸ ਲਈ ਉਹਨੇ ਆਪਣੇ ਅੰਦਰੋਂ ਸੁੱਖ ਢੂੰਡ ਰਿਹਾ। ਸਾਧ ਕੇ ਸੰਗ ਸਦਾ ਸੁੱਖ ਪਾਵੇ, ਉਹ ਅੰਦਰਲਾ ਸੁੱਖ ਜਿਹੜਾ ਉਹ ਕਦੀ ਵੀ ਦੁੱਖ ਨਹੀਂ ਬਣਦਾ, ਉਹਦੇ ਨਾਲ ਸੁਖੀ ਹੁੰਦਾ। ਪਿਛਲੇ ਦਿਨਾਂ ਵਿੱਚ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਬਾਹਰ ਦੇ ਸੁੱਖ ਤੇ ਅੰਦਰੋਂ ਪੈਦਾ ਕੀਤੇ ਆਤਮਕ ਸੁੱਖ ਦਾ ਕੀ ਫਰਕ ਹੈ। ਤੇ ਐਗਜ਼ਾਮਪਲ ਬਾਣੀ ਦੀ ਸੀ, ਸਤਿਗੁਰੂ ਨੇ ਬਾਣੀ ਵਿੱਚ ਆਖਿਆ ਕਿ ਹੇ ਮੱਖੀ, ਦੇਖੀ ਕਿਸੇ ਢਲੇ ਹੋਏ ਗਿੱਲੇ ਗੁੜ ਤੇ ਨਾ ਬਹਿ ਜਾਏ, ਫਸ ਜਾਏਂਗੀ, ਮਰ ਜਾਏਂਗੀ। ਮੱਖੀ ਜਦੋਂ ਗਿੱਲੇ ਗੁੜ ਤੇ ਬਹਿ ਜਾਂਦੀ ਮਰ ਜਾਂਦੀ, ਉੱਥੋਂ ਉੱਠ ਨਹੀਂ ਸਕਦੀ। ਪਰ ਕਿਹੜੀ ਅਜੀਬ ਗੱਲ ਹੈ, ਜਿਹੜੀ ਸ਼ਹਿਦ ਹੈ ਮੱਖੀ ਹੈ, ਇਹ ਉਦੋਂ ਵੀ ਉਸ ਗਿੱਲੀ ਰੋੜੀ ਨਾਲੋਂ, ਗੁੜ ਦੀ ਰੋੜੀ ਨਾਲੋਂ ਜ਼ਿਆਦਾ ਗਿੱਲੀ ਹੁੰਦੀ ਹੈ, ਇਹ ਤਾਂ ਤਰਲ ਹੁੰਦੀ। ਜਿੰਨੀ ਢਲੀ ਹੋਈ ਮੱਖੀ ਸ਼ਹਿਦ ਹੁੰਦੀ ਹੈ, ਗੁੜ ਨਹੀਂ ਹੁੰਦਾ। ਗੁੜ ਦੀ ਗਿੱਲੀ ਰੋੜੀ ਤੇ ਬਹਿ ਕੇ ਮੱਖੀ ਮਰ ਜਾਂਦੀ ਹੈ, ਪਰ ਮੱਖੀ ਦੀ ਸ਼ਹਿਦ ਦੀ ਮੱਖੀ ਜਿਹੜੀ ਹੈ ਉਹ ਸ਼ਹਿਦ ਤਿਆਰ ਕਰਦੀ ਹੈ, ਤੇ ਕਰਦੀ ਵੀ ਉਸੇ ਗੁੜ ਤੋਂ ਹੈ। ਆ ਜਿੰਨੀਆਂ ਸ਼ਹਿਦ ਦੀਆਂ ਮੱਖੀਆਂ ਨੇ ਅੱਜ ਕੱਲ੍ਹ ਜਿਹੜੀਆਂ ਪਾਲੀਆਂ ਜਾਂਦੀਆਂ ਨੇ, ਇਹਨਾਂ ਕੋਲ ਇੰਨੇ ਜਾ ਕੇ ਤੁਸੀਂ ਦੇਖ ਲਓ ਬਹੁਤੇ ਫੁੱਲਾਂ ਦੇ ਸਾਧਨ ਨਹੀਂ ਹੁੰਦੇ ਉਹਨਾਂ ਦੇ, ਉਹਨਾਂ ਡੱਬਿਆਂ ਦੇ ਕੋਲ ਖੰਡ ਦੀਆਂ ਗੁੜ ਦੀਆਂ ਪੋਟਲੀਆਂ ਟੰਗ ਦਿੰਦੇ ਨੇ, ਉਹ ਉਹਦੇ ਵਿੱਚੋਂ ਮਿਠਾਸ ਲੈ ਕੇ ਹੀ ਸ਼ਹਿਦ ਬਣਾਉਂਦੀਆਂ ਰਹਿੰਦੀਆਂ ਨੇ। ਹੁਣ ਉਸੇ ਗੁੜ ਤੋਂ ਉਸੇ ਖੰਡ ਤੋਂ ਮਖਿਆਲ ਦੀ ਮੱਖੀ ਨੇ, ਸ਼ਹਿਦ ਦੀ ਮੱਖੀ ਨੇ ਸ਼ਹਿਦ ਬਣਾਇਆ, ਤੇ ਹੁਣ ਜਿਹੜਾ ਸ਼ਹਿਦ ਵੇਚਣ ਵਾਲਾ ਹੈ ਨਾ, ਉਹ ਉਸ ਸ਼ਹਿਦ ਦੀ ਨਿਸ਼ਾਨੀ ਕੀ ਦੱਸ ਰਿਹਾ ਵੀ ਅਸਲ ਸ਼ਹਿਦ ਹੈ। ਤੁਸੀਂ ਕਈ ਵਾਰ ਵੇਖਿਓ ਉਹ ਨਿਸ਼ਾਨੀ ਕੀ ਦੱਸਦੇ ਨੇ ਕਿ ਇੱਕ ਮੱਖੀ ਫੜਦੇ ਨੇ ਉਹਨੂੰ ਸ਼ਹਿਦ ਦੇ ਅੰਦਰ ਡਬੋ ਦਿੰਦੇ ਨੇ, ਤੁਸੀਂ ਵੇਖੋਗੇ ਮਿੰਟ ਅੱਧ ਮਿੰਟ ਬਾਅਦ ਬਿਲਕੁਲ ਉਸੇ ਤਰ੍ਹਾਂ ਬੇਦਾਗ ਤੇ ਬੇਲਾਗ ਮੱਖੀ ਬਾਹਰ ਨਿਕਲ ਆਏਗੀ, ਮਰੇਗੀ ਨਹੀਂ। ਸ਼ਹਿਦ ਵਿੱਚ ਸ਼ਹਿਦ ਦੀ ਮੱਖੀ ਨਹੀਂ ਮਰਦੀ, ਉਹਨੂੰ ਡੋਬ ਕੇ ਵੇਖ ਲਿਓ ਬਾਹਰ ਨਿਕਲ ਆਉਂਦੀ ਹੈ, ਉਹ ਵੀ ਮਿੱਠਾ ਗੁੜ ਨਾਲੋਂ ਜ਼ਿਆਦਾ ਢਿੱਲਾ ਹੈ, ਉਹਦੇ ਵਿੱਚ ਮਰ ਜਾਂਦੀ, ਇਹਦੇ ਵਿੱਚ ਨਹੀਂ ਮਰਦੀ। ਉਹਦਾ ਕਾਰਨ ਕੀ ਹੈ? ਉਹ ਗੁੜ ਹੈ, ਉਹ ਮਿਠਾਸ ਹੈ ਬਾਹਰ ਦੀ, ਇਹ ਜਿਹੜੀ ਮਿਠਾਸ ਹੈ ਨਾ ਉਹਨੇ ਬਾਹਰੋਂ ਲੈ ਕੇ ਫਿਰ ਅੰਦਰੋਂ ਉਹਨੂੰ ਪ੍ਰਗਟ ਕੀਤਾ ਹੈ, ਬਾਹਰਲੇ ਪਦਾਰਥਾਂ ਨੂੰ ਵੀ ਅੰਦਰੋਂ ਪ੍ਰਗਟ ਕਰ। ਜਿੰਨੀ ਦੇਰ ਤੇਰੇ ਅੰਦਰ ਸਿਮਰਨ ਨਹੀਂ ਆਉਂਦਾ, ਅੰਦਰ ਮਿਠਾਸ ਨਹੀਂ ਆਉਂਦੀ, ਅੰਦਰਲੇ ਸੁੱਖ ਨਹੀਂ ਪੈਦਾ ਹੁੰਦੇ, ਬਾਹਰਲੇ ਸੁੱਖਾਂ ਵਿੱਚ ਤੂੰ ਗਰਕ ਹੋ ਰਿਹਾ, ਬਰਬਾਦ ਹੋ ਰਿਹਾ। ਇਸ ਲਈ ਤੂੰ ਆਪਣੇ ਜੀਵਨ ਦੇ ਅੰਦਰੋਂ ਸੁੱਖ ਪੈਦਾ ਕਰ। ਉਹ ਅੰਦਰੋਂ ਸੁੱਖ ਜਿਹੜਾ ਪੈਦਾ ਹੋਵੇਗਾ ਉਹ ਹੋਵੇਗਾ ਸੰਤੋਖ ਵਿੱਚੋਂ। ਮੈਂ ਇੱਕ ਵਾਰੀ ਸਿਲੈਸ ਕੀਤੀ ਸੀ, ਭੁੱਖ ਸਭ ਤੋਂ ਵੱਡਾ ਦੁੱਖ ਹੈ, ਸੰਤੋਖ ਸਭ ਤੋਂ ਵੱਡਾ ਸੁੱਖ ਹੈ। ਅੰਦਰੋਂ ਸੁੱਖ ਪੈਦਾ ਕਰ। ਜਿਸ ਦਿਨ ਤੇਰੇ ਮਨ ਵਿੱਚ ਸੰਤੋਖ ਆ ਗਿਆ ਕਿ ਮੇਰੇ ਕੋਲ ਤਾਂ ਬਹੁਤ ਕੁਝ ਹੈ, ਮੈਨੂੰ ਤਾਂ ਮੇਰੇ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ, ਫਿਰ ਤੇਰੀ ਦੌੜ ਖਤਮ ਹੋ ਜਾਏਗੀ, ਭਟਕਣਾ ਖਤਮ ਹੋ ਜਾਏਗੀ। ਕਹਿਣ ਲੱਗੇ ਸਾਧ ਕੇ ਸੰਗ ਨਾ ਕਬ ਹੂੰ ਦਾਵੇ, ਸਾਧ ਕੇ ਸੰਗ ਸਦਾ ਸੁਖ ਪਾਵੇ, ਸਾਧ ਸੰਗ ਬਸਤ ਅਗੋਚਰ ਲਹੇ। ਕਹਿਣ ਲੱਗੇ ਹਾਲਾਂਕਿ ਇਹ ਵਸਤੂ ਜਿਹੜੀ ਹੈ ਨਾ ਅੰਦਰ ਦੇ ਸੁੱਖ ਦੀ, ਇਹ ਅਗੋਚਰ ਹੈ, ਪਹੁੰਚ ਤੋਂ ਬਾਹਰ ਹੈ। ਅਗੋਚਰ ਉਹਨੂੰ ਕਹਿੰਦੇ ਨੇ ਜਿਹੜੀ ਪਹੁੰਚ ਤੋਂ ਬਾਹਰ ਹੋਵੇ, ਮੇਰੇ ਖੇਤਰ ਵਿੱਚ ਘੇਰੇ ਵਿੱਚ ਨਾ ਆਉਂਦੀ ਹੋਵੇ, ਮੇਰੀ ਪਕੜ ਵਿੱਚ ਨਾ ਆਉਂਦੀ ਹੋਵੇ, ਉਹਨੂੰ ਕਹਿੰਦੇ ਨੇ ਅਗੋਚਰ। ਆਪਾਂ ਕਿਸੇ ਨੂੰ ਕੋਈ ਕੰਮ ਸੌਂਪ ਦਈਏ, ਉਹਨੂੰ ਆਖੀਦਾ ਵੀ ਇਹ ਕੰਮ ਤਾਂ ਤੇਰੇ ਗੋਚਰੇ ਹੈ, ਭਾਵ ਤੇਰੇ ਲਈ ਕਰਨ ਦਾ ਹੈ, ਮੈਂ ਨਹੀਂ ਕਰ ਸਕਦਾ। ਤੇ ਗੁਰੂ ਕਹਿੰਦੇ ਨੇ ਇਹ ਅਗੋਚਰ ਹੈ, ਅਗੋਚਰ ਦਾ ਮਤਲਬ ਤੇਰੇ ਖੇਤਰ ਵਿੱਚ ਨਹੀਂ ਆਉਂਦਾ, ਤੇਰੀ ਪਕੜ ਵਿੱਚ ਨਹੀਂ। ਕਹਿਣ ਲੱਗੇ ਆਪਾਂ ਤਿਆਗ ਕੇ ਅੰਦਰੋਂ ਸੰਤੋਖ ਪੈਦਾ ਕਰਨਾ ਤੇ ਅੰਦਰ ਦਾ ਸੁੱਖ ਪੈਦਾ ਕਰਨਾ, ਇਹ ਵਸਤੂ ਜਿਹੜੀ ਹੈ ਇਹ ਅਗੋਚਰ ਹੈ, ਪਰ ਸਾਧੂ ਦੀ ਸੰਗਤ ਵਿੱਚੋਂ ਮਿਲ ਜਾਂਦੀ ਹੈ, ਕਿਉਂਕਿ ਸਾਧੂ ਸੰਤੋਖੀ ਹੁੰਦਾ। ਲਓ ਆਹ ਵੀ ਇੱਕ ਗੁਣ ਹੈ, ਨਾਲ ਨੋਟ ਕਰ ਲੈਣਾ। ਸੰਸਾਰ ਅੰਦਰ ਅੱਜ ਸਾਧੂ ਅਖਵਾਉਣ ਵਾਲੇ ਕਿੰਨੇ ਕੁ ਨੇ ਜਿਹੜੇ ਸੰਤੋਖੀ ਨੇ, ਕਿੰਨੇ ਕੁ ਨੇ ਕਦੀ ਤੁਸੀਂ ਦੇਖਿਓ। ਮੈਂ ਇੱਕ ਵਾਰ ਕੀਤੀ ਸੀ, ਇੱਕ ਗ੍ਰਿਸ਼ਤੀ ਤਾਂ ਦੋ ਕਮਰਿਆਂ ਦੇ ਮਕਾਨ ਵਿੱਚ ਆਪਣੇ ਪਰਿਵਾਰ ਨੂੰ ਰੱਖ ਕੇ ਗੁਜ਼ਾਰਾ ਕਰੀ ਜਾਂਦਾ, ਪਰ ਸਾਧੂ ਜਿੰਨਾ ਚਿਰ 50 ਕਮਰਿਆਂ ਦਾ ਡੇਰਾ ਨਾ ਬਣਾ ਲਵੇ ਉਹਨੂੰ ਨੀਂਦ ਨਹੀਂ ਆਉਂਦੀ, ਉੱਥੇ ਤਿਆਗ ਕੋਈ ਨਹੀਂ, ਉੱਥੇ ਸੰਤੋਖ ਕੋਈ ਨਹੀਂ। ਬੜੇ ਗਰੀਬ ਨੇ ਸਿੱਖੀ ਵਿੱਚ ਵੀ, ਸੰਸਾਰ ਵਿੱਚ ਵੀ ਕਿੰਨੇ ਕੁ ਲੋਕ ਨੇ ਜਿਹੜੇ ਭਲਾ ਤੁਸੀਂ ਦੇਖੋਗੇ ਉਹ ਗਰੀਬ ਭਲਾ ਜਾਂਦੇ ਹੁਣ ਕਿਤੇ ਉਗਰਾਹੀਆਂ ਕਰਨ ਵਾਸਤੇ, ਸਾਧੂਆਂ ਦੇ ਡੇਰਿਆਂ ਦੀ ਦਿਨ ਰਾਤ ਉਗਰਾਹੀਆਂ ਹੁੰਦੀਆਂ ਨੇ, ਕਿਉਂਕਿ ਉੱਥੇ ਸੰਤੋਖ ਨਹੀਂ। ਤੇ ਜਿਹਦੇ ਕੋਲ ਆਪਣੇ ਕੋਲ ਸੰਤੋਖ ਨਹੀਂ ਉਹ ਸਾਧੂ ਕਿਵੇਂ ਹੋ ਸਕਦਾ? ਕਿਉਂਕਿ ਸੰਤੋਖ ਦਾ ਜਿਹੜਾ ਸੁੱਖ ਹੈ ਉਹ ਸਾਧੂ ਕੋਲ ਜਾ ਕੇ ਮਿਲਣਾ ਚਾਹੀਦਾ, ਤੇ ਮਿਲੇਗਾ ਤਾਂ ਜੇ ਉਹਦੇ ਕੋਲ ਹੋਏਗਾ। ਸਾਧ ਕੇ ਸੰਗ ਅਗੋਚਰ ਮਿਲੇ ਲਹੇ, ਸਾਧੂ ਕੇ ਸੰਗ ਅਜਰ ਸਹੇ। ਇਹ ਜਿਹੜਾ ਹਉਮੈ ਦਾ ਰੋਗ ਹੈ ਇਹਨੂੰ ਨਿਵਿਰਤੀ ਕਰਨਾ ਤੇ ਅਜਰ ਹੈ, ਰੱਬ ਵੱਲੋਂ ਪ੍ਰਭੂ ਵੱਲੋਂ ਮਿਲੇ ਹੋਏ ਸੁੱਖਾਂ ਨੂੰ ਮਿਲਣ ਤੋਂ ਬਾਅਦ ਹੋਂ ਨਾ ਆਵੇ, ਉਹਨੂੰ ਬਰਦਾਸ਼ਤ ਕਰ ਲਿਆ ਜਾਏ, ਨਿਮਰਤਾ ਬਣੀ ਰਹੇ, ਇਹ ਅਜਰ ਹੈ। ਪਰ ਸਾਧੂ ਦੀ ਸੰਗਤ ਵਾਲਾ ਜਿਹੜਾ ਉਹ ਸਹਿ ਜਾਂਦਾ ਹੈ। ਅਜਰ ਵਸਤੂ ਨੂੰ ਜਰ ਲੈਂਦਾ। ਸੰਸਾਰ ਦੇ ਸੁੱਖ ਜਿੰਨੇ ਮਨੁੱਖ ਕੋਲ ਆਉਂਦੇ ਨੇ, ਮਨੁੱਖ ਓਨਾ ਹੀ ਰੱਬ ਨਾਲੋਂ ਟੁੱਟਦਾ, ਓਨਾ ਹੀ ਗੁਨਾਹਾਂ ਵਿੱਚ ਜਾਂਦਾ। ਪਰ ਜਿਹੜਾ ਸਾਧ ਸੰਗਤ ਵਿੱਚ ਜੁੜਦਾ, ਉਹਦੇ ਕੋਲ ਜਿੰਨੇ ਸੁੱਖ ਆਉਂਦੇ ਨੇ ਓਨੇ ਹੀ ਸਹਿ ਜਾਂਦਾ, ਉਹਦੇ ਅੰਦਰ ਹਉਮੈ ਨਹੀਂ ਪੈਦਾ ਹੁੰਦੀ। ਇਹ ਨਹੀਂ ਕਿ ਸੁੱਖ ਆਉਂਦੇ ਨਹੀਂ, ਸੁੱਖ ਆਉਣੇ ਚਾਹੀਦੇ, ਪਰ ਉਸ ਅਜਰ ਵਸਤੂ ਨੂੰ ਜਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਸੁੱਖ ਆਉਣ, ਦੁਨੀਆਂ ਦੇ ਪਦਾਰਥ ਤੇਰੇ ਕੋਲ ਹੋਣ, ਪਰ ਹਉ ਨਾ ਹੋਵੇ, ਨਾ ਹੀ ਹਉ ਤਾਪ, ਇਹ ਵਾਇਰਸ ਨਾ ਅੰਦਰ ਪੈਦਾ ਹੋਵੇ। ਗੁਰੂ ਕਹਿੰਦੇ ਨੇ ਇਹ ਹੈ ਅਜਰ ਵਸਤੂ ਨੂੰ ਜਰਨਾ। ਸਾਧ ਕੇ ਸੰਗ ਬਸੈ ਥਾਨੀ ਉੱਚੈ, ਸਾਧੂ ਕੇ ਸੰਗ ਮਹਿਲ ਪਹੁੰਚੈ। ਸਾਧੂ ਦੀ ਸੰਗਤ ਕਰਕੇ ਮਨੁੱਖ ਉੱਚੀ ਥਾਂ ਵਸਦਾ। ਲੋਕੀ ਰੁਕਣਾ ਚਾਹੁੰਦਾ, ਇਹ ਨਹੀਂ ਕਿ ਘਰ ਬਾਰ ਉੱਚਾ ਹੁੰਦਾ, ਅਵਸਥਾ ਉੱਚੀ ਹੁੰਦੀ ਹੈ, ਕਿਉਂਕਿ ਇੱਕ ਥਾਂ ਤੇ ਲਫ਼ਜ਼ ਆ ਚੁੱਕੇ ਨੇ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ। ਅਗਲੇ ਪਾਸੇ ਜਵਾਬ ਸੀ, ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ। ਜਿਹਨੇ ਰੱਬ ਨੂੰ ਪ੍ਰਾਪਤ ਕਰਨਾ, ਕਿਉਂਕਿ ਰੱਬ ਉੱਚੀ ਥਾਂ ਤੇ ਰਹਿੰਦਾ, ਭਾਵ ਉੱਚੇ ਸਿੰਘਾਸਨ ਤੇ ਉੱਚੀ ਅਵਸਥਾ ਵਿੱਚ ਹੈ, ਇਸ ਲਈ ਤੈਨੂੰ ਓਨੀ ਹੀ ਉੱਚੀ ਅਵਸਥਾ ਕਰਨੀ ਪੈਗੀ। ਪਿਛਲੇ ਦਿਨਾਂ ਵਿੱਚ ਜਪਜੀ ਸਾਹਿਬ ਦੀ ਵਿਆਖਿਆ ਵਿੱਚ ਵੀ ਇੱਕ ਲਫ਼ਜ਼ ਆਏ ਸਨ ਕਿ ਰੱਬ ਦਾ ਘਰ ਜਿਹੜਾ ਹੈ, ਰੱਬ ਦਾ ਦਰ ਜਿਹੜਾ, ਰਾਹ ਜਿਹੜਾ ਹੈ, ਉਹ ਪਲੇਨ ਨਹੀਂ, ਪਲੇਨ ਨਹੀਂ, ਉਹਦਾ ਹਰ ਇੱਕ ਕਦਮ ਪਹਿਲੇ ਕਦਮ ਨਾਲੋਂ ਉੱਚਾ ਹੈ। ਇਸ ਲਈ ਉਹਦੇ ਰਾਹ ਨੂੰ ਕਹਿ ਦਿੱਤਾ ਗਿਆ ਏਤ ਰਾਹੇ ਪਤ ਪੌੜੀਆਂ, ਪੌੜੀਆਂ ਨੇ ਇਹ ਮਨ ਮੇਰੇ ਆ, ਬਿਨ ਪੌੜੀਆਂ ਮੰਦਰ ਕਿਉਂ ਚੜੇ ਰਾਮ। ਰੱਬ ਉੱਚਾ ਤੇ ਉਹ ਰਹਿੰਦਾ ਉੱਚੀ ਅਵਸਥਾ ਦੇ ਕਿੰਗਰੇ ਤੇ। ਤੇਰਾ ਜੀਵਨ ਦਾ ਜਿਹੜਾ ਰੋਜ਼ ਦਾ ਪ੍ਰੋਗਰਾਮ ਹੈ ਨਾ, ਜੀਵਨ ਦਾ ਸਟਾਈਲ, ਜਿਹੜਾ ਰਹਿਣ ਸਹਿਣ ਹੈ, ਉਹ ਹਰ ਰੋਜ਼ ਪਹਿਲੇ ਨਾਲੋਂ ਚੰਗਾ ਹੋਣਾ ਚਾਹੀਦਾ, ਤੇਰੀ ਜੀਵਨ ਦੀ ਅਵਸਥਾ ਉੱਚੀ ਹੁੰਦੀ ਜਾਏ। ਅਤੇ ਮੈਂ ਅਰਜ਼ ਕੀਤੀ ਸੀ ਅਸੀਂ ਤਾਂ ਰੱਬ ਦਾ ਰਾਹ ਵੀ ਪਲੇਨ ਬਣਾ ਲਿਆ, ਜਿਹੜਾ 10 ਸਾਲ ਪਹਿਲਾਂ ਸਾਂ ਉਸੇ ਉੱਚਾਈ 'ਤੇ ਅੱਜ ਹਾਂ। ਜਿਹੜਾ ਪਹਿਲਾਂ ਸ਼ਰਾਬ ਪੀਂਦਾ ਸੀ ਹੁਣ ਵੀ ਪੀ ਜਾਂਦਾ, ਜਿਹੜਾ ਪਹਿਲਾਂ ਝੂਠ ਬੋਲਦਾ ਸੀ ਹੁਣ ਵੀ। ਅਸੀਂ ਉੱਚੀ ਅਵਸਥਾ ਨਹੀਂ ਬਣਾ ਰਹੇ, ਪੌੜੀਆਂ ਨਹੀਂ ਚੜ੍ਹ ਰਹੇ, ਪਲੇਨ ਰਸਤਾ ਬਣਾ ਲਿਆ। ਮੈਂ ਅਰਜ਼ ਕੀਤੀ ਸੀ ਬਾਬਾ ਕਬੀਰ ਨੇ ਵੀ ਆਖ ਦਿੱਤਾ ਸੀ, ਕਹੋ ਘੱਟ ਘਾਟੀ ਆਰਾਮ ਕੀਤੇ ਚੜ੍ਹ ਰਹੇ ਹੋ ਕਬੀਰ। ਇਸ ਲਈ ਚੜ੍ਹਨ ਵਾਲੀ ਉੱਚੀ ਜਾਣ ਵਾਲੀ ਅਵਸਥਾ ਨੂੰ ਰੱਬ ਦਾ ਮਿਲਾਪ ਆਖਦੇ ਨੇ। ਤੇ ਇੱਥੇ ਵੀ ਆਖਿਆ ਸਾਧ ਕੇ ਸੰਗ ਬਸੈ ਥਾਨ ਉੱਚੈ। ਸਾਧੂ ਦੀ ਸੰਗਤ ਦੀ ਨਿਸ਼ਾਨੀ ਇਹ ਹੈ ਕਿ ਮਨੁੱਖ ਦਾ ਜੀਵਨ ਆਏ ਦਿਨ ਪਹਿਲੇ ਨਾਲੋਂ ਉੱਚੀ ਅਵਸਥਾ ਵਿੱਚ ਜਾਵੇ, ਤਾਂ ਕਿ ਚੱਲਦਾ ਚੱਲਦਾ ਉਹ ਮੇਰੇ ਰੱਬੀ ਮਹਿਲ ਤੱਕ ਪਹੁੰਚ ਜਾਏ। ਸਾਧ ਕੇ ਸੰਗ ਬਸੈ ਥਾਨ ਉੱਚੈ, ਸਾਧੂ ਕੇ ਸੰਗ ਮਹਿਲ ਪਹੁੰਚੇ। ਸਾਧਕ ਸੰਗ ਦ੍ਰਿੜਾ ਸਭ ਧਰਮ, ਸਾਧੂ ਦੀ ਸੰਗਤ ਵਿੱਚੋਂ ਜਿਹੜਾ ਉਹ ਦ੍ਰਿੜ ਕਰੇਗਾ ਨਾ ਜੀਵਨ ਦਾ ਰਸਤਾ, ਉਹ ਸਾਰਾ ਧਰਮ ਹੋਣਾ ਚਾਹੀਦਾ, ਅਧਰਮ ਨਹੀਂ ਹੋਣਾ ਚਾਹੀਦਾ, ਭਰਮ ਨਹੀਂ ਹੋਣਾ ਚਾਹੀਦਾ। ਭਾਵ ਧਰਮ ਦ੍ਰਿੜ ਨਾ ਹੋਵੇ ਤਾਂ ਸਾਧੂ ਦੇ ਜੀਵਨ ਵਿੱਚੋਂ ਦ੍ਰਿੜਿਆ ਜਾ ਸਕਦਾ। ਹੁਣ ਤੱਕਿਓ ਵੀ ਅਸੀਂ ਇਹ ਸਾਰੇ ਗੁਣ ਜਿਹੜੇ ਲੋਕ ਸਾਧੂ ਅਖਵਾ ਕੇ ਅਤੇ ਸਾਧੂ ਦੇ ਭੇਖ ਵਿੱਚ ਸਾਡੇ ਜੀਵਨ ਦਾ ਸਰਮਾਇਆ ਵੀ ਅਤੇ ਸਮਾਂ ਵੀ ਬਰਬਾਦ ਕਰਦੇ ਨੇ, ਸਾਨੂੰ ਗੁਰੂ ਨੇ ਇੱਕ ਕਸਵੱਟੀ ਦੇ ਦਿੱਤੀ ਹੈ। ਕਹਿਣ ਲੱਗੇ ਇਹਨਾਂ 'ਤੇ ਪਰਖ ਲੈ, ਇੱਕ ਪਾਸੇ ਆਖ ਦਿੱਤਾ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ, ਜਿਹੜਾ ਸੰਤ ਦਾ ਮਾਰਗ ਹੈ ਉਹ ਧਰਮ ਦੀ ਪੌੜੀ ਹੈ, ਉਹਦੀ ਅਵਸਥਾ ਉੱਚੀ ਚੜ੍ਹ ਰਹੀ ਹੈ। ਤੇ ਜਿਹਦੀ ਅਵਸਥਾ ਉੱਚੀ ਚੜ੍ਹ ਰਹੀ ਹੈ ਤੇ ਤੁਹਾਡੀ ਅਵਸਥਾ ਨੂੰ ਉੱਚੀ ਕਰਨ ਦੀ ਸ਼ਕਤੀ ਵੀ ਉਸੇ ਕੋਲ ਹੋ ਸਕਦੀ ਹੈ ਜਿਹਦੀ ਆਪਣੀ ਅਵਸਥਾ 10 ਸਾਲ ਪਹਿਲੇ ਵਾਂਗੂ ਅੱਜ ਵੀ ਖਲੋਤੀ ਹੈ, ਬਲਕਿ ਗਿਰਾਵਟ ਵਿੱਚ ਆ ਰਹੀ ਹੈ, ਕੋਈ ਨਾ ਕੋਈ ਕਮੀ ਪੈਦਾ ਹੋ ਰਹੀ ਹੈ, ਉਹ ਕਿਸੇ ਦੂਜੇ ਦੀ ਅਵਸਥਾ ਉੱਚੀ ਕੀ ਕਰੇਗਾ। ਗੁਰੂ ਕਹਿੰਦੇ ਨੇ ਸਾਧ ਕੇ ਸੰਗ ਦ੍ਰਿੜੈ ਸਭ ਧਰਮ, ਸਾਧੂ ਦੀ ਸੰਗਤ ਵਿੱਚੋਂ ਧਰਮ ਦ੍ਰਿੜ ਹੁੰਦਾ ਹੈ। ਤੇ ਉਹ ਧਰਮ ਕੀ ਹੈ? ਕੇਵਲ ਪਾਰਬ੍ਰਹਮ, ਜਿਹੜਾ ਕੇਵਲ ਪਾਰਬ੍ਰਹਮ ਹੈ, ਇੱਕ ਪ੍ਰਭੂ ਦੀ ਉਪਾਸ਼ਨਾ ਤੇ ਚੰਗੇ ਕਰਮ, ਇਹੋ ਹੀ ਧਰਮ ਹੈ। ਇਸ ਲਈ ਬਾਣੀ ਵਿੱਚ ਕਹਿ ਦਿੱਤਾ, ਸੁਖਮਨੀ ਸਾਹਿਬ ਵਿੱਚ ਸਤਿਗੁਰੂ ਨੇ ਆਖ ਦਿੱਤਾ, ਸਰਵ ਧਰਮ ਹੈ ਸ੍ਰੇਸ਼ਟ ਧਰਮ। ਤੇ ਜਵਾਬ ਕੀ ਸੀ? ਹਰ ਕੋ ਨਾਮ ਜਪ ਨਿਰਮਲ ਕਰਨ। ਕਹਿੰਦੇ ਸਾਧੂ ਦੀ ਸੰਗਤ ਵਿੱਚੋਂ ਇਉਂ ਧਰਮ ਦ੍ਰਿੜ ਹੁੰਦਾ ਤੇ ਉਸ ਧਰਮ ਦੇ ਰਾਹੀਂ ਮਨੁੱਖ ਦਾ ਜੀਵਨ ਕੇਵਲ ਪਾਰ ਬ੍ਰਹਮ ਨਾਲ ਜੁੜਦਾ ਤੇ ਹੁਣ ਤੇ ਹਾਲਤ ਉਲਟ ਹੈ, ਕੇਵਲ ਪਾਰ ਬ੍ਰਹਮ ਦੀ ਥਾਂ ਤੇ ਸਾਧੂ ਸੰਗਤ ਵਿੱਚੋਂ ਕੇਵਲ ਪਾਰ ਬ੍ਰਹਮ ਨਾਲ ਜੁੜੀਏ, ਉਹਦੀ ਥਾਂ ਤੇ ਅਸੀਂ ਉਸ ਸਾਧੂ ਨਾਲ ਜੁੜ ਕੇ ਇੱਕ ਬਰਾਬਰ ਤੇ ਇੱਕ ਪਾਰ ਬ੍ਰਹਮ ਹੋਰ ਖੜਾ ਕਰ ਲੈਂਦੇ ਹਾਂ ਕੇਵਲ ਪਾਰ ਬ੍ਰਹਮ ਦੀ ਥਾਂ ਤੇ। ਹੁਣ ਇਹ ਆਖਣ ਲੱਗ ਪੈਂਦੇ ਨੇ ਜੀ ਇਹ ਮਹਾਂਪੁਰਸ਼ ਜਿਹੜੇ ਨੇ ਇਹ ਤਾਂ ਰੱਬ ਦਾ ਰੂਪ ਨੇ, ਉਹਨੂੰ ਇੱਕ ਵੱਖਰਾ ਰੱਬ ਬਣਾ ਦਿੰਦੇ ਤੇ ਗੁਰੂ ਆਪਣੀ ਰਸਨਾ ਤੋਂ ਕਹਿੰਦਾ ਨਹੀਂ ਕੇਵਲ ਪਾਰ ਬ੍ਰਹਮ, ਉਹ ਦੋ ਨਹੀਂ ਹੋ ਸਕਦੇ, ਉਹਦੇ ਬਰਾਬਰ ਦਾ ਕੋਈ ਹੋਰ ਰੱਬ ਨਹੀਂ ਹੋ ਸਕਦਾ, ਕੋਈ ਉਹਦੇ ਵਿੱਚ ਸਮਾ ਸਕਦਾ ਪਰ ਤਾਂ ਜੇ ਆਪਾਂ ਮਿਟਾ ਦੇਵੇ, ਤੇ ਜੇ ਉਹ ਵੱਖਰਾ ਬਣਿਆ ਰਹੇ ਕਿਸੇ ਭੇਖ ਦੇ ਅਧੀਨ ਤੇ ਫਿਰ ਉਹ ਵੱਖਰਾ ਬਣਨ ਵਾਲਾ ਰੱਬ ਦੂਜਾ ਨਹੀਂ ਹੋ ਸਕਦਾ, ਰੱਬ ਕਦੀ ਦੋ ਹੋ ਹੀ ਨਹੀਂ ਸਕਦੇ। ਗੁਰਮਤ ਦਾ ਸਭ ਤੋਂ ਪਹਿਲਾ ਮੈਸੇਜ ਹੈ ਕਿ ਕਦੀ ਰੱਬ ਦੋ ਹੋ ਹੀ ਨਹੀਂ ਸਕਦੇ, ਇਸ ਲਈ ਗੁਰਮਤ ਸ਼ੁਰੂ ਹੀ ਏਕੇ ਤੋਂ ਹੁੰਦੀ। ਗੁਰੂ ਕਹਿੰਦੇ ਨੇ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ, ਸਾਧ ਕੈ ਸੰਗ ਪਾਏ ਨਾਮ ਨਿਧਾਨ, ਸਾਧੂ ਦੀ ਸੰਗਤ ਵਿੱਚੋਂ ਕੇਵਲ ਪ੍ਰਭੂ ਦਾ ਨਾਮ ਮਿਲੇ, ਹੋਰ ਕਿਸੇ ਭਰਮ ਵਿੱਚ ਨਾ ਪੈਦਾ ਹੋਵੇ, ਹੋਰ ਕਿਸੇ ਕਰਮ ਧਰਮ ਤੇ ਪਖੰਡ ਦੇ ਬਾਕੀ ਭਰਮਾਂ ਵਹਿਮਾਂ ਨਾਲ ਸਾਧੂ ਨਾ ਜੋੜੇ, ਉਹ ਕੇਵਲ ਪਾਰ ਬ੍ਰਹਮ ਨਾਲ ਜੋੜੇ, ਉਹਦੇ ਕੋਲੋਂ ਕੇਵਲ ਨਾਮ ਦੀ ਪ੍ਰਾਪਤੀ ਹੋਵੇ। ਕਹਿਣ ਲੱਗੇ ਇਸ ਕਿਸਮ ਦੇ ਗੁਣਾਂ ਵਾਲਾ ਜਿਹੜਾ ਜੀਵਨ ਹੈ, ਜਿਹੜਾ ਆਪਣੇ ਜੀਵਨ ਨੂੰ ਪੌੜੀਆਂ ਬਣਾ ਕੇ ਉੱਚਾ ਚੜ੍ਹ ਰਿਹਾ, ਗੁਰੂ ਕਹਿੰਦੇ ਨੇ ਮੈਂ ਐਸੇ ਸਾਧੂ ਤੋਂ ਕੁਰਬਾਨ ਜਾਣਾ ਪਰ ਕਿਸੇ ਭੇਖ ਤੋਂ ਨਹੀਂ। ਸਤਿਗੁਰੂ ਕਹਿੰਦੇ ਨੇ ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੇ ਕੁਰਬਾਨ। ਨਾਨਕ ਸਾਧੂ ਕੇ ਕੁਰਬਾਨ, ਸਾਧ ਪ੍ਰਭੂ ਬਣ ਆਈ, ਨਾਨਕ ਸਾਧ ਪ੍ਰਭੂ ਬਣ ਆਈ, ਸਾਧ ਪ੍ਰਭੂ ਬਣ ਆਈ, ਨਾਨਕ ਸਾਧ ਪ੍ਰਭੂ ਬਣ ਆਈ, ਸਾਧ ਪ੍ਰਭੂ ਬਣ ਆਈ, ਨਾਨਕ ਸਾਧ ਪ੍ਰਭੂ ਬਣ ਆ। ਗੁਰੂ ਸਾਨੂੰ ਸੰਸਾਰ ਸੋਧ ਕੇ ਦੇ ਰਿਹਾ, ਸੰਸਾਰ ਛੁੜਾ ਨਹੀਂ ਰਿਹਾ, ਕਿਸੇ ਦਾ ਵਿਰੋਧੀ ਨਹੀਂ, ਕਿਸੇ ਦਾ ਦੁਸ਼ਮਣ ਨਹੀਂ, ਸਿਰਫ ਸੋਧਣਾ ਚਾਹੁੰਦਾ ਹੈ। ਜਿੱਥੇ ਜਿੱਥੇ ਕੋਈ ਕਮੀ ਹੈ ਉਹਨੂੰ ਧੋਂਦਾ ਹੈ। ਮੈਂ ਇੱਕ ਵਾਰ ਕੀਤੀ ਸੀ, ਗੁਰੂ ਕੀ ਹੈ ਇੱਕ ਧੋਬੀ ਵਾਂਗੂ, ਧੋਬੀ ਕੱਪੜੇ ਧੋਂਦਾ ਅਤੇ ਧੋਣ ਲਈ ਉਹਨੂੰ ਦੇਈਦੇ ਨੇ, ਅਤੇ ਜੇ ਧੋਬੀ ਕੱਪੜੇ ਪਾੜ ਦੇਵੇ ਪੱਥਰ 'ਤੇ ਮਾਰਦਾ ਉੱਤੇ ਸੋਟੇ ਵੀ ਮਾਰਦਾ, ਅਤੇ ਜੇ ਕੱਪੜਾ ਫਟਿਆ ਹੋਇਆ ਸਾਡੇ ਕੋਲ ਵਾਪਸ ਆ ਜਾਏ ਕਿੰਨਾ ਪਰੇਸ਼ਾਨ ਹੋਈਦਾ। ਆਖੀ ਤਾਂ ਵੀ ਤੈਨੂੰ ਧੋਣ ਵਾਸਤੇ ਦਿੱਤਾ ਸੀ, ਪਾੜਨ ਵਾਸਤੇ ਨਹੀਂ। ਬਸ ਇਹੋ ਕੰਮ ਹੈ ਗੁਰੂ ਦਾ। ਗੁਰੂ ਭਰਮ ਵਹਿਮ ਅਤੇ ਗੁਣਾਂ ਕੱਢਦਾ ਜੀਵਨ ਦੇ ਅੰਦਰੋਂ, ਪਦਾਰਥ ਸੁੱਖ ਦੁਨੀਆ ਸਮਾਜ ਸਾਧੂ ਬ੍ਰਾਹਮਣ ਕੋਈ ਵੀ ਆਪਣੇ ਖੇਤਰ ਵਿੱਚ ਕੰਮ ਕਰਨ ਵਾਲਾ ਧਰਮ ਦੀ ਦੁਨੀਆ ਵਿੱਚ ਉਹਦਾ ਵਿਰੋਧੀ ਨਹੀਂ, ਉਹਦੇ ਨਾਲੋਂ ਪਾੜਦਾ ਨਹੀਂ, ਸਿਰਫ ਇੰਨਾ ਸੁਧਾਰ ਦਿੰਦਾ ਕਿ ਮਨੁੱਖ ਮਹਿਸੂਸ ਕਰ ਲਵੇ, ਉਹਨੂੰ ਪਤਾ ਹੋਵੇ ਬ੍ਰਹਮ